ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ ਪੰਜਵਾਂ ਹਰ ਵਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਵਿਆਪੈ ਜਾ ਕੋਟ ਤੁਹਾਰੀ ਹਰ ਵਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਵਿਆਪੈ ਜਾ ਕੋਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਵਲਨਾ ਸਰਪ ਜੈਸੇ ਅਰਦਾਰੀ ਨਾਉ ਖੰਡਨ ਕੋ ਰਾਜ ਕੁਮਾਰ ਅੰਤ ਚਲੇ ਗੋਹਾਰੀ ਗੁਣ ਨਿਧਾਨ ਗੁਣ ਤਿਨਹੀਂ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਹਾਰੀ ਗੁਣ ਨਿਧਾਨ ਗੁਣ ਤਿਨਹੀਂ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਅੰਮ੍ਰਿਤ ਵੇਲਾ ਸਚ ਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾਨ ਕਉ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋ ਤੁਧ ਆ ਗਏ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੈ ਮੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੈ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਆਪ ਧੰਨ ਭਾਗੀਆਂ ਕਰਮਾਂ ਵਾਲਿਆਂ ਸੋਭਾ ਦੇ ਪਾਤਰ ਹੋ ਉਪਮਾ ਦੇ ਯੋਗ ਹੋ ਜੋ ਨਿਤਨੇਮ ਅਨੁਸਾਰ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਗੁਰਦਰਬਾਰ ਦੀਆਂ ਖੁਸ਼ੀਆਂ ਸਤਿਗੁਰ ਪਾਤਸ਼ਾਹ ਦੀ ਬਾਣੀ ਉਪਦੇਸ਼ ਕਥਾ ਕੀਰਤਨ ਸਰਵਣ ਕਰਕੇ ਮਨੁੱਖ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਹਾਂ। ਮਿਹਰ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਚਾਰ ਪਹਿਰ ਰਾਤਰੀ ਤੋਂ ਬਾਅਦ ਦਰਸ਼ਨ ਦਦਾਰ ਬਖਸ਼ੇ ਅੰਮ੍ਰਿਤਮਈ ਬਾਣੀ ਦੇ ਨਿਤਨੇਮ ਸਰਬ ਸੁੱਖਾਂ ਦੀ ਦਾਤਾ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੁਣ ਜਿੰਨਾ ਸਮਾਂ ਸਤਿਗੁਰ ਹੋਰ ਬਖਸ਼ਦੇ ਨੇ ਸਤਿਗੁਰਾਂ ਦਾ ਇਲਾਹੀ ਫਰਮਾਨ ਸਤਿਗੁਰਾਂ ਦੀ ਪਵਿੱਤਰ ਰਸਮਾਂ ਤੋਂ ਅੱਜ ਦਾ ਜੋ ਹੁਕਮ ਸਾਨੂੰ ਬਖਸ਼ਿਸ਼ ਹੋਇਆ ਆਦਰ ਸਤਿਕਾਰ ਦੇ ਨਾਲ ਬੈਠ ਕੇ ਉਸ ਬਾਣੀ ਦੀ ਵਿਚਾਰ ਉਸ ਹੁਕਮਨਾਮੇ ਦੇ ਭਾਵ ਨਾਲ ਜੁੜੀਏ। ਮਿਹਰ ਕਰਨ ਸਤਿਗੁਰ ਸਾਨੂੰ ਸੁਣਨ ਵਾਸਤੇ ਸ਼ਰਧਾ ਤੇ ਗੁਰੂ ਕੇ ਬਚਨ ਮੰਨਣ ਦਾ ਬਲ ਬਖਸ਼ਣ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਟੋਡੀ ਮਹਲਾ ਪੰਜਵਾਂ।
ਟੋਡੀ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੰਜਵੇਂ ਸਰੂਪ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਏ। ਉਹ ਧੰਨ 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 ਗੁਰੂ ਅਰਜਨ ਪ੍ਰਤੱਖ ਹਰ ਸਾਕਸ਼ਾਤ ਬ੍ਰਹਮ ਦਾ ਸਰਗੁਣ ਸਰੂਪ ਉਹਨਾਂ ਦੀ ਪਵਿੱਤਰ ਰਸਨਾ ਤੋਂ ਤੁਰਕੀ ਬਾਣੀ ਇਲਾਹੀ ਬਾਣੀ ਸੱਚੀ ਬਾਣੀ ਦਾ ਫੁਰਮਾਨ ਹੋ ਰਿਹਾ ਹੈ।
ਹਰ ਸਦਾ ਖੁਆਰੀ
ਧੰਨ ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਹੁਕਮ ਕਰਦੇ ਨੇ ਬਚਨ ਕਰਦੇ ਨੇ ਉਪਦੇਸ਼ ਬਖਸ਼ਦੇ ਨੇ ਹਰ ਜਿਸਦੀ ਸੰਗਤ ਨਾਲ ਜਿਸਦੇ ਮਿਲਣ ਨਾਲ ਜਿਸਦੀ ਕਿਰਪਾ ਨਾਲ ਸਾਰਾ ਸੰਸਾਰ ਹਰਾ ਭਰਾ ਹੈ ਜਾਂ ਜਿਹਦੀ ਜੋਤ ਦੇ ਨਾਲ ਇਹ ਜੀਵਨ ਚੱਲ ਰਿਹਾ ਹੈ ਜਿਹਨੂੰ ਆਪਾਂ ਜਿਉਂਦਾ ਕਹਿੰਦੇ ਉਹ ਹਰ ਪ੍ਰਭ ਜੋ ਪਰਮੇਸ਼ਰ ਵਾਹਿਗੁਰੂ ਹਰੀ ਹੈ ਉਹਨੂੰ ਵਿਸਾਰ ਕੇ ਉਹਨੂੰ ਭੁੱਲ ਕੇ ਸਦਾ ਖੁਆਰੀ ਸਦਾ ਕਹੀਏ ਤਿੰਨੇ ਕਾਲ ਲੰਘ ਚੁੱਕੇ ਸਮੇਂ ਵਿੱਚ ਵੀ ਵਰਤਮਾਨ ਸਮੇਂ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਵੀ ਦੁੱਖ ਹੀ ਦੁੱਖ ਖੁਆਰ ਹੋਣਾ ਸੰਕਟ ਵਿੱਚ ਪੈ ਜਾਣਾ ਬਿਪਤਾ ਕੱਟਣੀ ਮਾਯੂਸੀ ਕੱਟਣੀ ਤਿੰਨੇ ਕਾਲ ਹਰ ਵਿਸਰਤ ਸਦਾ ਖੁਆਰੀ ਸਦਾ ਤੋਂ ਭਾਵ ਜਿਹੜੇ ਪਿਛਲੇ ਜਨਮ ਵਿੱਚ ਵਾਹਿਗੁਰੂ ਤੋਂ ਵਿਛੜੇ ਹੋਏ ਸੀ ਉਹੀ ਹੁਣ ਵਿਛੜੇ ਹੋਏ ਨੇ ਪਿੱਛੇ ਸ਼ੁਭ ਕਰਮ ਨਹੀਂ ਕੀਤੇ ਪਿੱਛੇ ਕੋਈ ਐਸਾ ਕਰਮ ਨਹੀਂ ਕੀਤਾ ਕਿਉਂਕਿ ਜਿਨ੍ਹਾਂ ਮਸਤਕ ਧੁਰ ਹਰ ਲਿਖਿਆ ਤਿੰਨਾ ਸਤਿਗੁਰ ਮਿਲਿਆ ਰਾਮ ਰਾਜ ਜੇ ਪਿਛਲੇ ਜਨਮ ਵਿੱਚ ਕੋਈ ਸ਼ੁਭ ਕਰਮ ਕੀਤੇ ਹੁੰਦੇ ਪਿਛਲੇ ਜਨਮ ਵਿੱਚ ਵਾਹਿਗੁਰੂ ਨੂੰ ਯਾਦ ਕੀਤਾ ਹੁੰਦਾ ਤਾਂ ਦੂਜਾ ਜਿਹੜਾ ਇਹ ਜਨਮ ਵਰਤਮਾਨ ਹੈ ਇਹਦੇ ਵਿੱਚ ਵੀ ਰੱਬ ਯਾਦ ਆਉਂਦਾ ਇਹਦੇ ਵਿੱਚ ਵੀ ਪਰਮੇਸ਼ਰ ਨਾਲ ਜੁੜਦੇ ਆਪਾਂ ਸੇਵਾ ਸਿਮਰਨ ਕਰਦੇ ਤੇ ਤੀਜਾ ਸਦਾ ਇਸ ਜਨਮ ਵਿੱਚ ਨਹੀਂ ਜੁੜੇ ਇਸ ਤੋਂ ਅਗਲਾ ਜਿਹੜਾ ਜਨਮ ਹੈ ਉਹਦੇ ਵਿੱਚ ਵੀ ਖੁਆਰੇ ਹੋਣਾ ਪੈਣਾ ਤਿੰਨੇ ਜਨਮ ਪਿੱਛੇ ਲੰਘ ਚੁੱਕਿਆ ਜਨਮ ਹੁਣ ਵਰਤਮਾਨ ਸਮੇਂ ਵਿੱਚ ਜੋ ਸਮਾਂ ਮਿਲੇ ਇਸ ਤੋਂ ਬਾਅਦ ਜੋ ਅਗਲਾ ਜਨਮ ਹੈ ਹਰ ਬਿਸਰਤ ਸਦਾ ਖੁਆਰੀ ਇਸ ਮਨੁੱਖ ਜਨਮ ਨੂੰ ਲੈ ਕੇ ਵੀ ਜਿਹੜੇ ਰੱਬ ਤੋਂ ਭੁੱਲੇ ਹੋਏ ਨੇ ਉਹ ਪਿਛਲੇ ਸਮੇਂ ਵਿੱਚ ਕਿਉਂ ਖੁਆਰ ਹੋਏ ਨੇ ਖਸਮ ਬਸਾਰ ਕੀਏ ਰਸ ਭੋਗ ਲੰਘ ਚੁੱਕੇ ਸਮੇਂ ਵਿੱਚ ਉਹਨਾਂ ਨੇ ਖਸਮ ਮਾਲਕ ਯਾਦ ਨਹੀਂ ਕੀਤਾ ਉਹਦੀ ਯਾਦ ਨਾ ਹੋਣ ਕਰਕੇ ਵਿਸ਼ੇ ਵਿਕਾਰਾਂ ਦੇ ਭੋਗ ਰਸਾਂ ਵਿੱਚ ਪਿਛਲਾ ਜੀਵਨ ਕੱਟਿਆ ਤੇ ਹੁਣ ਗੁਰਸਿੱਖ ਪਿਆਰੇ ਹੋ ਜਿਹੜਾ ਹੁਣ ਜੀਵਨ ਹੈ ਸਦਾ ਖੁਆਰੀ ਤੇ ਬਿਰਧ ਅਵਸਥਾ ਆ ਜਾਂਦੀ ਹੈ ਉਹ ਜਿਹੜੇ ਜਵਾਨੀ ਵਿੱਚ ਰੰਗ ਮਾਣੇ, ਰਸ ਭੋਗੇ, ਵਿਸ਼ੇ ਵਿਕਾਰਾਂ ਵਿੱਚ ਜੀਵਨ ਲੰਘਾਇਆ, ਉਹ ਫਿਰ ਬਿਰਧ ਅਵਸਥਾ ਵਿੱਚ ਯਾਦ ਕਰ ਕਰਕੇ ਪਛਤਾਉਂਦਾ। ਉਹ ਮਿਲਦੇ ਨੀ ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਪਹਿਨਦਿਆਂ ਸਭ ਅੰਗ। ਉਹ ਜਿਹੜੇ ਰਸ ਪਿਛਲੇ ਸਮੇਂ ਵਿੱਚ ਜੋਬਨ ਵਿੱਚ ਮਾਣੇ, ਉਹ ਵੀ ਬਿਰਧ ਅਵਸਥਾ ਵਿੱਚ ਯਾਦ ਆ ਕੇ, ਉਹਨਾਂ ਦੀ ਯਾਦ ਆ ਕੇ। ਤਾਂ ਹੀ ਕਬੀਰ ਸਾਹਿਬ ਜੀ ਨੇ ਬਚਨ ਕੀਤਾ, ਇਹ ਜਿਹੜਾ ਸਾਡਾ ਮਨ ਹੈ ਨਾ, ਇਹ ਮਨ ਉਲਟ ਸਨਾਤਨ ਹੋਆ। ਸਨਾਤਨ ਦਾ ਅਰਥ ਹੈ ਹਿੰਦੀ ਵਿੱਚ ਪੁਰਾਣਾ। ਸਨਾਤਨ ਧਰਮ ਕਹਿੰਦੇ ਹਿੰਦੂ ਧਰਮ ਵਾਲੇ ਆਪਣੇ ਆਪ ਨੂੰ, ਕਿ ਪੁਰਾਣਾ ਧਰਮ ਹੈ ਸਭ ਤੋਂ। ਸਨਾਤਨ ਦਾ ਅਰਥ ਇੱਕੋ ਹੈ ਹਿੰਦੀ ਵਿੱਚ, ਪੁਰਾਣਾ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਮੁਖ ਪਿਆਰਿਓ, ਸਨਾਤਨ ਸ਼ਬਦ ਹੈ ਨਾ ਜਿਹੜਾ, ਇਹ 1430 ਸਫ਼ੇ ਵਿੱਚ ਕੇਵਲ ਇੱਕ ਵਾਰ ਆਇਆ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ। ਜਿਹੜਾ ਸਨਾਤਨ ਸ਼ਬਦ ਹੈ ਕੇਵਲ ਇੱਕ ਵਾਰ ਵਰਤਿਆ ਕਬੀਰ ਸਾਹਿਬ ਜੀ ਨੇ। ਇਹੋ ਮਨ ਉਲਟ ਸਨਾਤਨ ਹੋਆ। ਲੰਘ ਚੁੱਕੇ ਸਮੇਂ ਵਿੱਚ ਵਿਕਾਰ ਕੀਤੇ ਰੱਬ ਨੂੰ ਭੁੱਲ ਕੇ, ਤੇ ਜਦੋਂ ਬਿਰਧ ਅਵਸਥਾ ਆਈ, ਉਹ ਆਨੰਦ ਰਿਹਾ ਨਾ, ਉਹ ਰਸ ਮਿਲਦੇ ਨਹੀਂ, ਉਹ ਲੰਗਰ ਪ੍ਰਸ਼ਾਦੇ ਦੇ ਰਸ ਬਿਰਧ ਅਵਸਥਾ ਵਿੱਚ ਮਾਣ ਨਹੀਂ ਸਕਦੇ। ਉਹ ਜਿਤਨੇ ਵੀ ਰਸ ਸਨ ਉਹਨਾਂ ਨੂੰ ਯਾਦ ਕਰਕੇ, ਕਿਉਂ ਇਹ ਮਨ ਉਲਟ ਸਨਾਤਨ ਹੋਆ। ਤੁਸੀਂ ਬੱਚਿਆਂ ਨੂੰ ਕਦੇ ਖੇਡਦੇ ਵੇਖੋ ਨਾ ਗੁਰਮੁਖ ਪਿਆਰਿਓ, ਤੇ ਬੱਚੇ ਆਉਣ ਵਾਲੇ ਸਮੇਂ ਦੀ ਗੱਲ ਕਰਨਗੇ। ਪਰਸੋਂ ਨੂੰ ਸਕੂਲ ਵੀ ਛੁੱਟੀ ਹੋ ਜਾਣੀ ਹੈ, ਵੀ ਆਨੰਦ ਲਵਾਂਗੇ। 8ਵੇਂ ਨੂੰ ਮੈਚ ਹੋਣਾ, ਦੇਖਣ ਜਾਵਾਂਗੇ। ਬਾ ਪੰਜਾਬ ਵਿੱਚ ਕੀ ਹੈ, ਉਹ 11 ਦਿਨ ਰਹਿ ਗਏ, ਆਈ ਗੁੱਗਾ ਨੌਮੀ ਜਾਵਾਂਗੇ ਮੇਲਾ ਵੇਖਣ, ਫਲਾਣੇ ਤੋਂ ਛਿੰਝ ਪੈਣੀ ਹੈ ਉੱਥੇ ਜਾਵਾਂਗੇ। ਬੱਚੇ ਜਦ ਵੀ ਗੱਲਾਂ ਕਰਨਗੇ ਨਾ ਫਿਊਚਰ ਆਉਣ ਵਾਲੇ ਸਮੇਂ ਦੀਆਂ, ਤੇ ਜਿਹੜਾ ਜੋਬਨ ਹੈ ਇਹ ਦੁਬਧਾ ਵਿੱਚ ਪਿਆ ਹੁੰਦਾ, ਕੱਲ ਕੀ ਕੀਤਾ ਸੀ ਮੈਂ, ਕੱਲ ਨੂੰ ਕੀ ਕਰਨਾ, ਪਿਛਲਾ ਸਾਲ ਕਿਹੋ ਜਿਹਾ ਲੰਘਿਆ, ਤੇ ਆਉਣ ਵਾਲੇ ਚ ਮੈਂ ਕੀ ਕੁਝ ਕਰਨਾ, ਘਾਟਾ ਪਿਆ ਕਿ ਫਾਇਦਾ ਹੋਇਆ। ਜਿਹੜਾ ਜੋਬਨ ਹੈ, ਕਿਉਂਕਿ ਮੱਧ ਹੈ, ਮੱਧ ਦੋਵੇਂ ਪਾਸੇ ਜੁੜਿਆ ਹੁੰਦਾ ਗੁਰਸਿੱਖ ਪਿਆਰਿਆ, ਮੱਧ ਇੱਕ ਪਾਸੇ ਜੁੜੇ ਨਹੀਂ ਸਕਦਾ, ਮੱਧ ਹੋਊਗਾ ਹੀ ਤਾਂ ਹੀ ਜੇ ਆਦ ਤੇ ਅੰਤ ਨਾਲ ਜੁੜਿਆ ਹੋਵੇਗਾ। ਉਹ ਦੋਹਾਂ ਪਾਸਿਆਂ ਨਾਲ ਸਾਡਾ ਜੋਬਨ ਦੀਆਂ ਵਿਚਾਰਾਂ, ਜਵਾਨੀ ਵਿੱਚ ਪਿਛਲਾ ਵੀ ਯਾਦ ਆਉਂਦਾ, ਆਉਣ ਵਾਲਾ ਵੀ ਯਾਦ ਆਉਂਦਾ, ਪਰ ਜਦੋਂ ਬਿਰਧ ਅਵਸਥਾ ਹੋ ਜਾਂਦੀ ਹੈ, ਇਹ ਮਨ ਉਲਟ ਸਨਾਤਨ ਹੋਊਗਾ। ਕਿਤੇ ਆਪਣੇ ਬਜ਼ੁਰਗਾਂ ਨੂੰ, ਬਾਬਿਆਂ ਨੂੰ ਬੈਠੇ ਵੇਖਿਓ, ਉਹ ਗੱਲਾਂ ਕੀ ਕਰਨਗੇ, ਉਹ ਗੱਲਾਂ ਕਰਨਗੇ 50 ਸਾਲ ਹੋਏ ਵੀ ਪਲੇਗ ਪਈ ਤੀ, 60 ਸਾਲ ਹੋਏ ਵੀ ਜੰਗ ਲੱਗਿਆ ਤਾ, 80 ਸਾਲ ਹੋਏ ਬਈ ਐਸਾ ਹੜ ਆਇਆ ਪਿੰਡਾਂ ਦੇ। ਉਹ ਸਾਰਾ ਪਿੱਛੇ ਨੂੰ ਇਹ ਸੋਚਣਗੇ ਜਿਹੜਾ ਉਹਨਾਂ ਦਾ ਜੀਵਨ ਬੀਤੇ, ਬਈ ਫਲਾਣੇ ਦੀ ਜੰਨ ਗਿਆ ਤਾਂ ਮੈਂ ਉਦੋਂ ਛੋਟਾ ਜਿਹਾ ਹੁੰਦਾ ਤਾਂ, ਬੜੀ ਲੜਾਈ ਹੋਈ ਉੱਥੇ। ਇਹ ਮਨ ਉਲਟ ਸਨਾਤਨ। ਉਲਟ ਕਿਉਂ ਲਿਖਿਆ ਭਾਈ, ਬਿਰਧ ਅਵਸਥਾ ਵਿੱਚ ਤਾਂ ਗਾਹਾਂ ਲਈ ਗੱਲ ਸੋਚਣੀ ਸੀ ਕਿ ਕੱਲ ਨੂੰ ਮਿਲਣਾ ਕੀ ਹੋਣ ਵਾਲਾ, ਚੱਲਣਾ ਦੁਨੀਆਂ ਛੱਡ ਜਾਣੀ ਹੈ, ਪਰ ਹੁੰਦਾ ਬਿਰਧ ਅਵਸਥਾ ਵਿੱਚ ਪੁਰਾਣੀਆਂ ਚੀਜ਼ਾਂ ਯਾਦ ਕਰਦੇ ਬਜ਼ੁਰਗ। ਜਿੱਥੇ ਵੀ 10 ਬੁੜੇ ਬੈਠੇ ਹੋਣਗੇ ਆਪਣੇ, ਬਾ 50-50 ਸਾਲ ਦੀਆਂ ਗੱਲਾਂ, 40-40 ਸਾਲ ਲੰਘੇ ਦੀਆਂ ਗੱਲਾਂ, ਇਹ ਮਨ ਉਲਟ ਸਨਾਤਨ ਹੋਆ। ਬਾ ਪੁਰਾਣੀਆਂ ਗੱਲਾਂ ਤੇ ਉਲਟ ਗੱਲ ਕਰ ਰਹੇ ਹੈ। ਹੁਣ ਸੋਚ ਬਈ ਤਿਆਰੀ ਹੈ, ਗਾਹਾਂ ਨੂੰ ਕੀ ਕੀਤਾ ਮੈਂ, ਕਿੱਥੇ ਜਾਣਾ। ਸੋ ਤਿੰਨੇ ਕਾਲ ਰੱਬ ਨੂੰ ਭੁੱਲ ਕੇ ਦੁੱਖ ਰੂਪ ਕਿਉਂ ਨੇ, ਜੋ ਬਚਪਨ ਵਿੱਚ ਜੋਬਨ ਵਿੱਚ ਖੁਸ਼ੀਆਂ ਮਾਣੀਆਂ, ਜਦ ਉਹ ਬਿਰਧ ਅਵਸਥਾ ਹੋਣੀ ਹੈ ਦੂਜਾ ਸਮਾਂ, ਉਹ ਯਾਦ ਆ ਕੇ ਪਛਤਾਉਂਦਾ। ਮਨੁੱਖ ਆਪਣੀ ਕੀਤੀ ਕਮਾਈ ਨੂੰ ਇਹ ਪਛਤਾਉਂਦਾ, ਇੰਨਾ ਕੁਝ ਕੀਤਾ ਕਿਸੇ ਨੇ ਮੇਰੀ ਕਦਰ ਨਹੀਂ ਕੀਤੀ, ਇੰਨੀ ਸੇਵਾ ਕੀਤੀ ਕਿਸੇ ਨੇ ਮੈਨੂੰ ਮਾਣ ਨਹੀਂ ਦਿੱਤਾ। ਹੁਣ ਬੱਚੇ ਹਰ ਬਿਸਰਤ ਸਦਾ ਖੁਆਰੀ, ਤੇ ਉਸ ਚਿੰਤਾ ਵਿੱਚ ਹੀ ਜਦੋਂ ਇੱਥੋਂ ਚਲੇ ਜਾਣਾ ਤਾਂ ਗਾਹਾਂ ਕਿਹੜਾ ਖੇੜੇ ਮਿਲਣੇ ਆ, ਗਾਹਾਂ ਕਿਹੜਾ ਖੁਸ਼ੀ ਮਿਲਣੀ ਹੈ। ਸੋ ਤਿੰਨ ਕਾਲ ਸਦਾ ਤੋਂ ਅਰਥ ਹੁੰਦਾ ਤਿੰਨ ਕਾਲ, ਲੰਘ ਚੁੱਕਿਆ ਸਮਾਂ ਵੀ, ਵਰਤਮਾਨ ਸਮਾਂ ਵੀ, ਆਉਣ ਵਾਲਾ ਸਮਾਂ ਵੀ। ਧੰਨ ਗੁਰੂ ਅਰਜਨ ਕਹਿੰਦੇ, ਹੇ ਜੀਵ, ਹੇ ਮਨੁੱਖ, ਵਾਹਿਗੁਰੂ ਨੂੰ ਭੁੱਲ ਕੇ ਤਿੰਨੇ ਕਾਲ ਦੁੱਖ ਰੂਪ ਹਨ।
ਤਾਕੂ ਧੋਖਾ ਕਹਾਂ ਵਿਆਪੈ, ਜਾਕੂ ਓਟ ਤੁਹਾਰੀ।
ਮੈਂ ਫਿਰ ਸਭ ਸਤਿਗੁਰ ਪਾਤਸ਼ਾਹ ਦੂਜਾ ਪਕਸ਼ ਕਹਿੰਦੇ ਨੇ, ਜਿਹੜੇ ਵਾਹਿਗੁਰੂ ਤੇਰਾ ਆਸ ਓਟ ਲੈਂਦੇ ਨੇ, ਤੇਰੇ ਆਸਰੇ ਤੇਰੇ ਪ੍ਰਾਇਣ ਹੋ ਜਾਂਦੇ ਨੇ, ਭਾਵ ਤੈਨੂੰ ਯਾਦ ਕਰਦੇ ਨੇ, ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ। ਉਹ ਜਿਹੜੇ ਵਾਹਿਗੁਰੂ ਨਾਲ ਜੁੜ ਜਾਂਦੇ ਨੇ ਤਾਂ ਕੋ ਧੋਖਾ, ਉਹ ਤਿੰਨੇ ਕਾਲ ਸੁਖੀ ਰਹਿੰਦੇ ਨੇ। ਕਿਉਂ? ਉਹਨਾਂ ਦਾ ਪਿਛਲਾ ਜਨਮ ਸ਼ੁਭ ਕਰਮ ਕੀਤੇ ਹੋਏ ਨੇ। ਤੁਸੀਂ ਵੇਖਿਆ ਹੋਣਾ ਗੁਰਮੁਖ ਪਿਆਰੇ, ਕਈ ਬੱਚਿਆਂ ਦਾ ਸੁਭਾਅ ਉਹ ਗੁਰਦੁਆਰੇ ਜਾਣ ਵਾਸਤੇ ਜਿੱਦ ਕਰਨਗੇ, ਉਹ ਜਿੱਥੇ ਵੀ ਗੁਰੂ ਨਾਨਕ ਸਾਹਿਬ ਦੀ ਫੋਟੋ ਦੇਖਣਗੇ ਬੱਚੇ ਹੀ ਸਿਰ ਨਵਾ ਦੇਣਗੇ, ਉਹ ਜਿੱਥੇ ਕੀਰਤਨ ਇੱਕ ਵਾਰ ਸੁਣ ਲੈਣ ਘਰ ਵੀ ਉਹੀ ਸਤਨਾਮ ਵਾਹਿਗੁਰੂ ਦਾ ਜਾਪ ਕਰਨਗੇ। ਉਹ ਕੀ ਗੱਲ ਹੈ? ਪਿਛਲਾ ਸੰਸਕਾਰ ਹੈ, ਪਿਛਲੇ ਕੁਝ ਸ਼ੁਭ ਕਰਮ ਕੀਤੇ ਹੋਏ ਨੇ। 5.5 ਸਾਲ ਦੀ ਉਮਰ ਵਿੱਚ ਬੈਰਾਗ ਲੱਗਣਾ ਧਰੂ ਨੂੰ ਕੋਈ ਇਸ ਜਨਮ ਦੀ ਕਿਰਿਆ ਥੋੜੋ ਸੀ ਗੁਰਸਿੱਖ ਪਿਆਰੇ। 5.5-6 ਸਾਲ ਦਾ ਪ੍ਰਹਿਲਾਦ, ਉਹਨੇ ਗੁਰਮੁਖ ਪਿਆਰੇ ਉਹ ਬਾਪ ਨੂੰ ਕਹਿਣਾ ਕਿ ਬਾਪੂ ਰਾਮ ਹੋਰ ਹੈ ਤੂੰ ਹੋਰ ਹੈ, ਵਾਹਿਗੁਰੂ ਤਾਂ ਕਰਨ ਕਾਰਨ ਸਮਰੱਥ ਹੈ, ਤੂੰ ਤਾਂ ਕਿਰਤ ਹੈ, ਤੂੰ ਬਾਪੂ ਹੈ ਮੇਰਾ ਪਰ ਰੱਬ ਨਹੀਂ ਹੈ ਮੇਰਾ। ਇਹ ਹੁਣ 6 ਸਾਲ ਦੇ ਬੱਚੇ ਨੂੰ ਕਿੱਥੋਂ ਗਿਆਨ ਹੋਇਆ ਗੁਰਸਿੱਖ ਪਿਆਰੇ? ਉਹ ਪਿਛਲੇ ਜਨਮ ਦੇ ਸੰਸਕਾਰ ਉਹਦੇ ਨਾਲ ਆ ਰਹੇ ਸੀ, ਪਿਛਲੇ ਜਨਮ ਦੀ ਕਮਾਈ ਕੀਤੀ ਹੋਈ ਸੀ, ਭਗਤੀ ਕੀਤੀ ਹੋਈ ਸੀ। ਨਹੀਂ, 5 ਸਾਲ ਦੇ ਬੱਚੇ ਨੂੰ ਕਦੇ ਸੁਣਿਆ ਕਿ ਘਰ ਬਾਰ ਛੱਡ ਕੇ ਜੰਗਲਾਂ ਨੂੰ ਤੁਰੇ, ਭਗਤੀ ਕਰਨ ਦੀ ਇੱਛਾ ਪੈਦਾ ਹੋਵੇ? ਉਹਦਾ ਜਿਹੜਾ ਪਿਛਲਾ, ਉਹਨੇ ਫਿਰ ਧੋਖਾ ਨਹੀਂ ਖਾਧਾ, ਪ੍ਰਹਿਲਾਦ ਜੀ ਨੇ ਧੋਖਾ ਨਹੀਂ ਖਾਧਾ। ਨਹੀਂ ਤਾਂ 6 ਸਾਲ ਦੇ ਬੱਚੇ ਨੂੰ ਇੱਕ ਬਰਫੀ ਦਾ ਪੀਸ ਦੇ ਕੇ ਜੋ ਮਰਜ਼ੀ ਕਹਾ ਲਓ, ਇੱਕ ਚਪੇੜ ਮਾਰ ਕੇ ਬੱਚੇ ਤੋਂ ਜੋ ਮਰਜ਼ੀ ਕਰਾ ਲਓ ਭਾਈ, ਪਰ ਅੱਗ ਵਿੱਚ ਜਲ ਅਗਨੀ ਵਿੱਚ ਘੱਟਿਆ ਜਲੇ ਨਾ ਡੁੱਬੇ ਗੁਰਪ੍ਰਸਾਦ। ਉਹ ਗੁਰੂ ਦੀ ਕਿਰਪਾ ਸੀ, ਕਿਰਪਾ ਤਾਂ ਹੀ ਹੋਈ, ਪਿਛਲਾ ਜਨਮ ਉਹਦਾ ਜੁੜਿਆ ਹੋਇਆ ਸੀ, ਉਹਨੇ ਧੋਖਾ ਨਹੀਂ ਖਾਧਾ। ਫਿਰ ਕੱਢ ਖੜਗ ਹੱਥ ਕੋਪਿਆ, ਕੌਣ ਸੋ ਤੇਰਾ ਹੈ ਉਸਤਾਦ? 6 ਸਾਲ ਦਾ ਬੱਚਾ ਗੁਰਮੁਖੋ, ਤੇ ਬਾਪ ਤਲਵਾਰ ਲਈ ਖੜਾ ਹੋਵੇ ਨੰਗਾ ਸਿਰ ਪਰ, ਕਿ ਬੁਲਾ ਆਪਣੇ ਰਾਮ ਨੂੰ, ਕਿੱਥੇ ਹੈ ਰਾਮ ਤੇਰੇ, ਹੁਣ ਮੈਂ ਤੈਨੂੰ ਵੱਢੂਗਾ। ਪਰ ਤਾਂ ਕੋ ਧੋਖਾ ਕਹਾਂ ਮੈਂ ਆਪੇ, ਡਰਿਆ ਨਹੀਂ, ਧੋਖਾ ਨਹੀਂ ਖਾਧਾ, ਇਸ ਛਲ ਨੇ ਉਹਦੇ ਪਰ ਅਸਰ ਨਹੀਂ ਕੀਤਾ ਕਿ ਮੇਰੀ ਮੌਤ ਆ ਰਹੀ ਹੈ। ਮੈਂ ਕਹਿ ਦਵਾਂ ਇਹ ਬਾਪੂ ਤੂੰ ਹੀ ਭਗਵਾਨ ਹੈ, ਅਸੀਂ ਤਾਂ ਮਿੰਟ ਪਰ ਮਿੰਟ ਧੋਖਾ ਖਾਂਦੇ ਫਿਰਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪਤਾ ਨੀ ਕਿੰਨਿਆਂ ਨੂੰ ਭਗਵਾਨ ਬਣਾਇਆ ਹੋਇਆ, ਅਸੀਂ ਤਾਂ ਮਿੰਟ ਮਿੰਟ ਛਲ ਫਰੇ ਵਿੱਚ ਗਰਸੇ ਹੋਏ ਆ ਗੁਰਸਿੱਖ ਪਿਆਰੇ। ਪਰ ਉਹ 6 ਸਾਲ ਦਾ ਬੱਚਾ ਤਾਂ ਕੋ ਧੋਖਾ ਕਹਾਂ ਵਿਆਪੇ ਜਾਂ ਕੋ ਓਟ ਤੁਹਾਰੀ, ਉਹਨੇ ਆਸ ਲਈ ਵਾਹਿਗੁਰੂ ਦੀ, ਓਟ ਲਈ ਗੁਰੂ ਦੇ ਚਰਨਾਂ ਨੂੰ। 6 ਸਾਲ ਦੇ ਬੱਚੇ ਦੇ ਸਿਰ ਪਰ ਤਲਵਾਰ ਨੰਗੀ ਲਈ ਖੜਾ ਹਰਨਾਕਸ਼, ਤੇ ਫੇਰ ਵੀ ਬਚਨ ਪਤਾ ਕੀ ਕੀਤਾ ਸੀ? ਧੋਖਾ ਨਹੀਂ ਖਾਧਾ, ਬਾਪ ਨੂੰ ਕਹਿੰਦਾ ਬਾਪੂ ਜੀ ਇਹ ਤਲਵਾਰ ਹੱਥ ਵਿੱਚ ਤੇਰੇ ਹੈ। ਦੇਖੋ ਕਿੱਡਾ ਨਿਰਭੈ ਬਚਨ 6 ਸਾਲ ਦੇ ਬੱਚੇ ਦਾ। ਇਹ ਠੀਕ ਹੈ ਕਿ ਤਲਵਾਰ ਚੱਕੀ ਤਾਂ ਤੂੰ ਖੜੇ, ਪਰ ਚੱਲੂਗੀ ਤਾਂ ਜੇ ਮੇਰਾ ਰਾਮ ਕਹੂਗਾ। ਦੇਖੋ ਤਾਂ ਕੋ ਧੋਖਾ ਕਹਾਂ ਵਿਆਪੇ ਜਾਂ ਕੋ ਓਟ ਤੁਹਾਰੀ, ਬੇਸ਼ੱਕ ਤੂੰ ਲਈ ਖੜੇ ਪਰ ਮੇਰੇ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਇਹ ਚੱਲਣੀ ਨਹੀਂ ਹੈ। ਕਿੱਥੇ ਧੋਖਾ ਸੀ ਤਾਂ ਥੋੜੀ ਜੀ ਗੱਲ ਪਿੱਛੇ ਪਰ ਧੋਖਾ ਖਾ ਜਾਂਦੇ। ਗੁਰਸਿੱਖ ਪਿਆਰੇ, ਦੀਨ ਗਵਾਇਆ ਦੁਨੀ ਸੀ ਦੁਨੀ ਨਾ ਚਾਲੀ ਸਾਥ, ਮਾੜੀ ਮਾੜੀ ਗੱਲ ਚ ਜੀਵਨ ਚ ਅਸੀਂ ਧੋਖੇ ਖਾਨੇ, ਆਪਣੇ ਧਰਮ ਕਰਮ ਤੋਂ ਪਰੇ ਹੋ ਜਾਂਦੇ। ਤਾਂ ਹੀ ਫਿਰ ਉਹਨਾਂ ਨੂੰ ਜਿਨ੍ਹਾਂ ਨੇ ਧੋਖਾ ਨੀ ਖਾਧਾ ਓਟ ਲਈ ਹੈ, ਕਦੇ ਬਾਣੀ ਵਿੱਚੋਂ ਹੈਰਾਨ ਕਰਨ ਵਾਲੇ ਪ੍ਰਮਾਣ ਮਿਲਦੇ ਨੇ। ਕਬੀਰ ਸਾਹਿਬ ਨੇ ਕਿੱਡੀ ਭਗਤੀ ਕੀਤੀ, ਰਵਿਦਾਸ ਜੀ ਦੀ, ਧੰਨਾ ਜੀ ਦੀ, ਤ੍ਰਿਲੋਚਨ, ਸਦਨਾ ਸਹਿਣ, ਭਗਤ ਨਾਮਦੇਵ, ਕਿੱਡੇ ਕਿੱਡੇ ਭਗਤ ਹੋਏ, ਤੇ ਗੁਰੂ ਨਾਨਕ ਸਾਹਿਬ ਦੀ ਭਗਤੀ ਨੂੰ ਕੌਣ ਗਿਣੂਗਾ? ਪਰ ਵੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਟੁਕ ਲਿਖੀ ਹੈ, ਸਿਰ ਘੁੰਮ ਜਾਂਦਾ ਜਦੋਂ ਉਹਦੇ ਵੱਲ ਧਿਆਨ ਦਾ, ਕਿ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਕਰ ਜੈਸੇ। ਇਸ ਟੁਕ ਨੂੰ ਕਦੇ ਧਿਆਨ ਨਹੀਂ ਦਿੱਤਾ ਤੁਸੀਂ? ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਨਹੀਂ ਕਿਹਾ ਗੁਰੂ ਨਾਨਕ ਮਾਂ ਦਾ ਨਾਮ ਜਪੋ ਜਿਹਨੇ 36 ਯੁਗ ਤਪ ਕੀਤਾ। ਗੁਰੂ ਗ੍ਰੰਥ ਸਾਹਿਬ ਨੇ ਇਹ ਨਹੀਂ ਕਿਹਾ ਕਬੀਰ ਮਾਂ ਦਾ ਨਾਮ ਜਪੋ, ਰਵਿਦਾਸ ਮਾਂ ਦਾ ਨਾਮ ਜਪੋ, ਨਹੀਂ। ਜੇ ਕਿਹਾ ਤਾਂ 5 ਤੇ 6 ਸਾਲ ਦੇ ਬੱਚਿਆਂ ਵਾਂਗ ਕਿਹਾ ਰਾਮ ਜਪੋ ਜੇ ਤੁਸੀਂ ਭਗਤੀ ਕਰਨੀ ਹੈ ਤਾਂ 5 ਸਾਲ ਦੇ ਧਰੂ ਨੇ ਜਿਵੇਂ ਕੀਤੀ 6 ਸਾਲ ਦੇ ਜਿਵੇਂ ਪ੍ਰਹਿਲਾਦ ਨੇ ਕੀਤੀ। ਦੇਖੋ ਬੱਚਿਆਂ ਦਾ ਪ੍ਰਮਾਣ ਦੇ ਰਹੇ ਨੇ ਆਪਾਂ ਨੂੰ, ਵੱਡਿਆਂ ਦਾ ਕਿਸੇ ਦਾ ਪ੍ਰਮਾਣ ਹੀ ਨਹੀਂ ਦਿੱਤਾ ਕਿ ਕਬੀਰ ਵਾਂਗ ਨਾਮ ਜਪੋ ਜਨਕ ਵਾਂਗ ਨਾਮ ਜਪੋ, ਨਹੀਂ ਕਿਸੇ ਦਾ ਨਾਂ ਹੀ ਨਹੀਂ ਗੁਰਸਿੱਖ ਪਿਆਰੇ। ਜੇ ਪ੍ਰਮਾਣ ਦਿੱਤਾ ਤਾਂ ਬੱਚਿਆਂ ਦਾ ਦਿੱਤਾ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ। ਬਸ ਉਹ ਧੋਖਾ ਨਹੀਂ ਖਾਧਾ ਉਹਨਾਂ ਨੇ, ਛਿੜਕੇ ਨਹੀਂ ਹੈ ਧਰਮ ਕਰਮ ਤੋਂ, ਮੂਹਰੇ ਅੱਗ ਦਾ ਢੇਰ ਪਿਆ ਹੋਵੇ ਤੇ 5 ਸਾਲ ਦਾ ਬੱਚਾ ਉਹਨੂੰ ਕਹੋ ਅੱਗ ਤੇ ਤੁਰ ਗੁਰਸਿੱਖ ਪਿਆਰੇ, ਕਿਉਂ ਨਹੀਂ ਕੰਬੂਗਾ, ਕਿਉਂ ਨਹੀਂ ਛਿੜਕੂਗਾ, ਡਰੂਗਾ, ਚੀਕਾ ਮਾਰੂਗਾ। ਪਰ ਪ੍ਰਹਿਲਾਦ ਨੇ ਅੱਗ ਦਾ ਢੇਰ ਵੇਖ ਕੇ ਕਿਉਂ ਨਹੀਂ ਡਰ ਕੀਤਾ, ਉਹ ਧੋਖਾ ਸੀ। ਧੋਖਾ ਸਾਡੇ ਵਾਸਤੇ ਅੱਗ ਅੱਗ ਹੈ, ਸਾਡੇ ਵਾਸਤੇ ਹਵਾ ਹਵਾ ਹੈ, ਸਾਡੇ ਵਾਸਤੇ ਧਰਤੀ ਧਰਤੀ ਹੈ, ਸਾਡੇ ਵਾਸਤੇ ਪਾਣੀ ਪਾਣੀ ਹੈ। ਪਰ ਜਿਹੜੇ ਜੁੜੇ ਹੋਏ ਨੇ ਜਾਂ ਕੋ ਓਟ ਤੁਹਾਰੀ, ਕਬੀਰ ਸਾਹਿਬ ਦੇ ਘਰ ਨੂੰ ਲੱਗੀ ਅੱਗ, ਜਿਉ ਰੌਲਾ ਪਾਉਣ ਲੱਗੇ, ਕਬੀਰ ਤੇਰਾ ਘਰ ਫੂਕਿਆ ਜਾ ਕੇ ਬੁਝਾ। ਕਬੀਰ ਕਹਿੰਦਾ ਭਾਈ ਕਾਹਦੇ ਨਾਲ ਬੁਝਾਉਣਾ, ਮੈਨੂੰ ਦੱਸੋ ਤਾਂ ਸਹੀ। ਕਹਿੰਦੇ ਤਾਂ ਹੀ ਤੈਨੂੰ ਬੌਲਾ ਕਹਿੰਦੇ ਨੇ ਲੋਕ, ਤੈਨੂੰ ਅਜੇ ਵੀ ਨੀ ਪਤਾ ਲੱਗਿਆ ਵੀ ਅੱਗ ਪਾਣੀ ਨਾਲ ਬੁਝਦੀ ਹੁੰਦੀ ਹੈ, ਤੂੰ ਪਾਣੀ ਪੂਣੀ ਪਾ ਜਾ ਕੇ। ਗੁਰਸਿੱਖ ਪਿਆਰਿਓ, ਕਬੀਰ ਸਾਹਿਬ ਕਹਿੰਦੇ ਜੇ ਪਾਣੀ ਨਾਲ ਬੁਝਦੀ ਹੈ ਨਾ ਫੇਰ ਨੀ ਮੈਂ ਬੁਝਾਉਣੀ। ਕਹਿੰਦੇ ਕਾਹਦੇ, ਉਹ ਆਪੇ ਪਾਪਕ ਆਪੇ ਪਵਨਾ ਜਾ ਰਹੇ ਖਸਮ ਠਰਾ ਕੇ ਖਬਣ। ਕਹਿੰਦਾ ਅੱਗ ਵੀ ਹੋਈ ਹੈ ਪਾਣੀ ਵੀ ਹੋਈ ਹੈ, ਮੈਂ ਕਹਿੰਦਾ ਵਾਢੀ ਚੱਕੀ ਫਿਰਨੀ ਹੈ ਕੋ ਸਤਨਾਮ। ਉਹਨੂੰ ਅੱਗ ਵੀ ਵਾਹਿਗੁਰੂ ਤਾਂ ਕੋ ਧੋਖਾ, ਤੇ ਘਰ ਦੇ ਲੱਗ ਗਏ ਬਈ ਕਮਾਲਾ ਕਮਾਲੀ, ਉਹਦੇ ਘਰ ਵਾਲੀ ਹੋਰ ਸਾਰੇ ਵੀ ਥੋੜਾ ਬਹੁਤਾ ਖੱਦਰ ਖੁਦਰ ਬਚਾ ਲਈਏ, ਖੱਡੀ ਬੁਣਦਾ ਹੁੰਦਾ ਸੀ, ਥੋੜਾ ਥੋੜਾ ਸੂਤ ਬਾਹਰ ਕੱਢ ਕੇ ਰੱਖੀਏ, ਖੱਡੀ ਦਾ ਸਮਾਨ ਉਹ ਕੱਢ ਕੇ ਬਾਹਰ ਰੱਖੇ। ਕਬੀਰ ਰਾਮ ਨਾਲ ਖੜਾ ਦੇਖੀ ਗਿਆ, ਕਹਿੰਦਾ ਜਾ ਰਹੇ ਖਸਮ ਤਾਂ ਰੱਖੇ ਕਬਨ, ਜੇ ਕਹਿੰਦਾ ਰੱਬ ਨੇ ਫੂਕਣਾ ਤੇ ਬਚਾਊਗਾ ਕੌਣ। ਉਹ ਅੰਦਰੋਂ ਕੱਢ ਕੇ ਸਮਾਨ ਸਮੂਨ ਥੋੜਾ ਜਿਹਾ ਲਿਆਏ, ਜਦ ਦੁਬਾਰਾ ਗਏ ਨਾ ਕੱਢਣ ਵੀ ਹੋਰ ਚੱਕ ਲਈਏ, ਕਬੀਰ ਸਾਹਿਬ ਨੇ ਜਿਹੜਾ ਲਿਆਂਦਾ ਸੀ ਚੱਕ ਕੇ ਉਹ ਵੀ ਦੁਬਾਰਾ ਵਿੱਚੇ ਗਿਰ। ਕਹਿੰਦਾ ਮੂਰਖੋ, ਰੱਬ ਫੂਕਣਾ ਚਾਹੁੰਦਾ ਤੁਸੀਂ ਬਚਾਉਣਾ ਚਾਹੁੰਦੇ ਹੋ, ਰੱਬ ਤੋਂ ਉਲਟ ਕਿਉਂ ਚੱਲਦੇ ਹੋ। ਜਾ ਰਹੇ ਖਸਮ ਤਾਂ ਰੱਖੇ ਕਬਨਾ, ਤਾਂ ਕੋ ਧੋਖਾ ਕਾਮ ਵਿਆਪੇ। ਅਸੀਂ ਤਾਂ ਥੋੜੇ ਜਿਹੇ ਚਿਰ ਵਿੱਚ ਹਿੱਲ ਜਾਂਦੇ ਹਾਂ ਭਾਈ, ਥੋੜੇ ਵਿੱਚ ਸ਼ਰਧਾ ਟੁੱਟ ਜਾਂਦੀ ਹੈ ਸਾਡੀ, ਕਿਉਂਕਿ ਆਪਾਂ ਨੇ ਓਟ ਨਹੀਂ ਵਾਹਿਗੁਰੂ ਦੀ ਲਈ ਹੋਈ। ਉਹ 6 ਸਾਲ ਦਾ ਬੱਚਾ ਅੱਗ ਮੂਹਰੇ, ਬਾਪ ਕਹਿੰਦਾ ਤੁਰੋ, ਤੇ ਕਹਿੰਦਾ ਪਿਤਾ ਜੀ ਕੋਈ ਗੱਲ ਨੀ ਹੁਣੀ ਤੁਰਦੇ, ਇਹ ਅੱਗ ਵੀ ਵਾਹਿਗੁਰੂ ਦੀ ਸ਼ਕਤੀ ਹੈ, ਉਹਦੇ ਹੁਕਮ ਵਿੱਚ ਹੈ, ਜੇ ਉਹਦਾ ਹੁਕਮ ਨਾ ਹੋਇਆ ਮੈਨੂੰ ਕਿਵੇਂ ਸਾੜੂਗੀ ਗੁਰਸਿੱਖ ਪਿਆਰਿਆ। ਜਦ ਇਹਨਾਂ ਭਰੋਸਾ, ਜਾਂ ਕੋ ਓਟ ਤੁਹਾਰੀ, ਜਦ ਓਟ ਲਈ ਵਾਹਿਗੁਰੂ ਦੀ, ਤਾਂ ਲੋਕਾਂ ਨੂੰ ਅੱਗ ਦੇਖੇ ਤੇ 6 ਸਾਲ ਦੇ ਬੱਚੇ ਨੂੰ ਗੁਲਾਬ ਦੇ ਫੁੱਲ ਪਏ ਦੇਖਣ। ਜਾਂ ਕੋ ਓਟ ਤੁਹਾਰੀ, ਨਹੀਂ ਧੋਖਾ ਖਾਧਾ, ਨਹੀਂ ਡਰਿਆ, ਨਹੀਂ ਭੈ ਕੀਤੀ ਕਿ ਅੱਗ ਪਈ ਹੈ ਸੜ ਜਾਵਾਂਗਾ ਗੁਰਸਿੱਖ ਪਿਆਰਿਆ। ਫਿਰ ਤਪਤ ਥੰਮ ਗੱਲ ਲਾਤੇ ਆ, ਤੱਤਾ ਥੰਮ ਅੱਗ ਵਰਗਾ ਕਰਿਆ ਹੋਇਆ ਲੋਹੇ ਦਾ ਕਿ ਪਾਗਲ ਮੱਕੜੀ। ਫੇਰ ਧੋਖਾ ਨੀ ਖਾਧਾ, ਫੇਰ ਨੀ ਡੋਲਿਆ, ਫਿਰ ਭਰੋਸਾ ਨੀ ਟੁੱਟਿਆ। ਤੇ ਗੁਰਸਿੱਖ ਪਿਆਰੇ ਕਹਿੰਦਾ ਕੋਈ ਨੀ ਵਾਹਿਗੁਰੂ, ਥੰਮ ਵੀ ਤੂੰ ਹੈ, ਅੱਗ ਵੀ ਤੂੰ ਹੈ, ਤੇ ਮੈਂ ਵੀ ਤੇਰੇ ਹੀ ਬਣਾਇਆ ਹੋਏ। ਕੀ ਵੇਖਿਆ ਭਗਤ ਪ੍ਰਹਿਲਾਦ ਜੀ ਨੇ, ਓਟ ਲਈ ਵਾਹਿਗੁਰੂ ਦੀ, ਉਸ ਥੰਮ ਉੱਤੇ ਕੀੜੀ ਤੁਰੀ ਜਾਵੇ। ਭਗਤ ਪ੍ਰਹਿਲਾਦ ਕਹਿੰਦੇ ਥੰਮ ਕੀੜੀ ਨੂੰ ਨੀ ਫੂਕਦਾ ਤੇ ਮੈਨੂੰ ਕਿੱਥੇ ਫੂਕੂਗਾ। ਆਪਾਂ ਕੱਚੀਆਂ ਪਿੱਲੀਆਂ ਓਟ ਆਸਰੇ ਲਈ ਫਿਰਦੇ ਹਾਂ, ਤਾਂ ਹੀ ਧੋਖਾ ਖਾਂਦੇ ਹਾਂ, ਤਾਂ ਹੀ ਛਲ ਵਿੱਚ ਆ ਜਾਂਦੇ ਹਾਂ, ਤਾਂ ਹੀ ਕਈ ਵਾਰ ਠਕਰਾ ਆਪਾਂ ਪਾਈ ਠੋਕਰ ਖਾਂਦੇ ਹਾਂ। ਪਰ ਸਤਿਗੁਰ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦਾ ਆਸ ਓਟ ਲਿਆ ਉਹ ਕਦੇ ਵੀ ਦੁਨੀਆਂ ਵਿੱਚ ਧੋਖਾ ਨਹੀਂ ਖਾਣਗੇ। ਵੱਡਾ ਧੋਖਾ ਕੀ ਹੁੰਦਾ, ਕੋਈ ਚੀਜ਼ ਠੱਗ ਲੈਣੀ, ਤੁਹਾਤੋਂ ਝੂਠ ਬੋਲ ਕੇ ਕੋਈ ਚੀਜ਼ ਲੈ ਲੈਣੀ, ਆਪਣਾ ਬਣ ਕੇ ਬੁਰਿਆਈ ਕਰ ਦੇਣੀ, ਇਹ ਧੋਖੇ ਹੋ ਰਹੇ ਨੇ ਸਾਡੇ ਨਾਲ। ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਏ। ਉਹ ਨੀ ਧੋਖੇ ਵਿੱਚ ਆਉਂਦੇ, ਧੋਖਾ ਹੋਣਾ ਠੱਗੀ ਹੋ ਜਾਣੀ, ਫਰੇਬ ਹੋ ਜਾਣਾ, ਛਲ ਹੋ ਜਾਣਾ ਸਾਡੇ ਨਾਲ। ਪਰ ਜਾਂ ਕੋ ਓਟ ਤੁਹਾਰੀ, ਉਹ ਨੀ ਠੱਗੇ ਜਾਂਦੇ, ਉਹ ਨੀ ਧੋਖੇ ਵਿੱਚ ਆਉਂਦੇ। ਬੜੇ ਬੜੇ ਸੰਕਟ ਆਉਣਗੇ ਮੂਹਰੇ, ਬੜੇ ਬੜੇ ਪਹਾੜ ਖੜੇ ਹੋਣਗੇ ਉਹਨਾਂ ਨੂੰ ਰਸਤੇ ਤੋਂ ਪਰੇ ਕਰਨ ਵਾਸਤੇ। ਪਰ ਜਿਨ੍ਹਾਂ ਨੇ ਓਟ ਲਈ ਵਾਹਿਗੁਰੂ ਦੀ, ਉਹ ਕਦੇ ਧੋਖਾ ਨੀ ਖਾਂਦੇ, ਉਹ ਠੱਗੇ ਨੀ ਜਾਂਦੇ, ਉਹ ਸੱਚ ਦੇ ਮਾਰਗ ਨੂੰ ਨਹੀਂ ਛੱਡਦੇ।
ਬਿਨ ਸਿਮਰਨ ਜੋ ਜੀਵਨ ਵਲਨਾ ਸਰਪ ਜੈਸੇ ਅਰਜਾਰੀ।
ਬੜਾ ਸੋਹਣਾ ਪ੍ਰਮਾਣ ਦਿੰਦੇ ਨੇ ਗੁਰੂ ਅਰਜਨ ਦੇ ਪਾਤਸ਼ਾਹ, ਉਸ ਵਾਹਿਗੁਰੂ ਦੀ ਯਾਦ ਤੋਂ ਬਿਨਾਂ, ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਤੋਂ ਬਿਨਾਂ, ਜੋ ਤੇਰਾ ਜੀਵਨ ਹੈ, ਜੋ ਤੇਰੇ ਜੀਵਨ ਵਿੱਚ ਬਲ ਹੈ, ਤੇਰੇ ਮਾਇਆ ਦਾ ਬਲ, ਸਰੀਰ ਦਾ ਬਲ, ਪਦਾਰਥ ਦਾ ਬਲ, ਤੇਰੀ ਬੁੱਧੀ ਦਾ ਬਲ, ਕੁਰਸੀ ਤੇ ਬੈਠਾ ਤੇਰੀ ਸ਼ਕਤੀ ਦਾ ਬਲ, ਇਹ ਜਿੰਨੇ ਬਲ ਨਾ, ਜਿੰਨੀਆਂ ਸ਼ਕਤੀਆਂ ਤੂੰ ਲਈ ਫਿਰਦਾ, ਜਿੰਨੀ ਤਾਕਤਵਰ ਤੂੰ ਬਣੀ ਫਿਰਦਾ, ਇਹ ਵਈ ਕੈਸੇ ਨੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਤੂੰ ਵੀ ਚਾਰ ਬੰਦਿਆਂ ਨੂੰ ਡਰਾਉਣਾ ਤੇ ਸੱਪ ਤੋਂ ਸਾਰੇ ਹਿੰਦੁਸਤਾਨੀ ਡਰ ਕੇ ਉਹਨੂੰ ਬਾਬਾ ਕਹਿੰਦੇ, ਮੱਥੇ ਟੇਕਦੇ ਫਿਰਦੇ, ਕੀ ਹੋਇਆ ਜੇ ਤੂੰ ਚਾਰ ਨਿਆਣਿਆਂ ਨੂੰ ਡਰਾ ਲਿਆ, ਚਾਰ ਭਾਈਆਂ ਨੂੰ ਡਰਾ ਲਿਆ, ਉਹਦਾ ਜੇ ਨੌ ਰਾਤ ਨੂੰ ਇਹ ਸੁਪਨੇ ਵਿੱਚ ਦਿਖ ਜਾਵੇ ਨਾ ਸੱਪ, ਤੇ ਸਿੱਖ ਦੂਏ ਦਿਨ ਘਰ ਵਾਲੀ ਨੂੰ ਕਹੂਗਾ ਚਾਹ ਚ ਮਿੱਠਾ ਹੀ ਨਹੀਂ ਹੈ, ਕਿਉਂਕਿ ਰਾਤ ਨੂੰ ਬਾਬਾ ਜੋ ਦੇਖ ਗਿਆ ਨਾ, ਹੁਣ ਮਿੱਠਾ ਕਿੱਥੇ ਲੱਗਣਾ ਤੈਨੂੰ। ਮਹਾਰਾਜ ਕਹਿੰਦੇ ਆ, ਜਿਹੜੇ ਜ਼ੋਰ ਤੂੰ ਚੱਕੀ ਫਿਰਦਾ ਰੱਬ ਨੂੰ ਭੁੱਲ ਕੇ, ਇਹਦਾ ਦੁਨੀਆਂ ਵਿੱਚ ਪਾਉਣ ਵਾਲੇ ਨੇ ਸਰਪ ਜੈਸੇ ਅਰਜਾਰੀ, ਇਹਨਾਂ ਦੀ ਸ਼ਕਤੀ ਕਿਹੜੀ ਹੈ ਗੁਰਸਿੱਖ ਪਿਆਰਿਓ? ਹਾਥੀ ਵਿੱਚ ਥੋੜੀ ਸ਼ਕਤੀ ਹੈ, ਸ਼ੇਰਾਂ ਵਿੱਚ ਥੋੜੀ ਸ਼ਕਤੀ ਪਾਈ ਹੈ ਮਹਾਰਾਜ ਨੇ, ਤੇ ਸਾਇੰਸ ਵਾਲਿਆਂ ਨੇ ਪੱਥਰ ਪਦਾਰਥਾਂ ਵਿੱਚ ਆਈਟਮ ਬਣਾ ਕੇ ਕਿੰਨੀ ਸ਼ਕਤੀ ਪਾ ਦਿੱਤੀ। ਇਹ ਰੱਬ ਤੋਂ ਭੁੱਲ ਕੇ ਜਿਹੜਾ ਤੇਰਾ ਜੀਵਨ ਹੈ, ਉਹ ਤਾਂ 84 ਲੱਖ ਦੇ ਕੀੜਿਆਂ ਦੇ ਬਰਾਬਰ ਹੈ।
ਨਾਮ ਖੰਡਨ ਕੋ ਰਾਜ ਕੁਮਾਵੈ ਅੰਤ ਚਲੇ ਗੋਹਾਰੀ।
ਕਿਤਨਾ ਸ਼ਬਦ ਮਹਾਰਾਜ ਨੇ ਸਮੇਟ ਦਿੱਤੀ, ਸਾਰੀ ਵਿਭੂਤੀ ਸਮੇਟ ਦਿੱਤੇ, ਸਾਰੇ ਰਾਜ ਭਾਗ, ਕਿਉਂਕਿ ਧਰਤੀ ਦੇ ਜੁਗਰਾਫੀਏ ਨੇ 9 ਖੰਡ ਕੀਤੇ ਨੇ, 9 ਹਿੱਸੇ ਨੇ, ਖੰਡ ਕਹੀਏ ਹਿੱਸਾ, 9 ਹਿੱਸੇ ਨੇ ਧਰਤੀ ਦੇ, 9 ਖੰਡ ਪ੍ਰਥਮੀ ਸਤਨਵੇਂ ਸਾਜੇ, ਪ੍ਰਥਮੇ ਖੰਡਾ ਸਾਜ ਕੇ ਸ੍ਰਿਸ਼ਟੀ ਦਾ ਖੇਲ ਰਚਾਇਆ, 9 ਖੰਡ ਬਣਾ ਕੇ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਰਚੀ ਹੈ ਪ੍ਰੇਮੀਓ, ਉਹ ਜਿਹੜੇ 9 ਖੰਡ ਹੈ, 9 ਖੰਡਾਂ ਦਾ ਵੀ ਤੂੰ ਰਾਜਾ ਬਣ ਜਾਵੇ। 9 ਖੰਡਾਂ ਤੋਂ ਅਰਥ ਹੈ ਸਾਰੀ ਸ੍ਰਿਸ਼ਟੀ ਦਾ ਰਾਜਾ, ਸਾਰੀ ਸ੍ਰਿਸ਼ਟੀ ਤੇ ਰਾਜ। ਪੱਟਾਂ ਦੇ ਸਵਈਆਂ ਵਿੱਚ ਆਓ ਵੀ ਕਥਾ 9 ਖੰਡਾਂ ਦਾ ਰਾਜਾ, ਪਰ ਸੁਖਮਨੀ ਸਾਹਿਬ ਹੋਣੀ ਸੁਣੀਏ ਤੁਸੀਂ, ਇੱਥੇ ਵੀ 9 ਖੰਡਾਂ ਦੇ ਰਾਜੇ ਦਾ ਜ਼ਿਕਰ ਆਉਂਦਾ ਬਾਣੀ ਵਿੱਚ, ਤੇ ਜ਼ਿਕਰ ਵੀ ਕੀਤਾ, ਉਹਦਾ ਹਾਲ ਵੀ ਲਿਖਿਆ ਮਹਾਰਾਜ ਨੇ, ਨਵ ਖੰਡਨ ਕੋ ਰਾਜ ਕਮਾਵੇ। ਦੇਖੋ ਬਾਣੀ ਇਹੀ ਪੜ੍ਹ ਲਓ ਸੁਖਮਨੀ ਸਾਹਿਬ ਵਿੱਚ, ਸਾਗਰ ਸ੍ਰਿਸ਼ਟ ਕੋ ਰਾਜਾ ਦੁਖੀਆ। ਸਾਰੀ ਸ੍ਰਿਸ਼ਟੀ ਕਹਿ ਲੋ, 9 ਖੰਡ ਕਹਿ ਲੋ, ਕੋਈ ਫਰਕ ਤਾਂ ਨੀ, 9 ਖੰਡਾਂ ਵਿੱਚ ਸ੍ਰਿਸ਼ਟੀ ਹੈ। ਜੇ ਤੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਬਣ ਜਾਵੇ, ਸੁਖੀ ਨੀ ਹੋਵੇਗਾ, ਦੁਖੀਏ ਹੀ ਰਵੇਗਾ। ਤੇ ਆਪਾਂ MLA ਬਣ ਕੇ ਕਹਿੰਦੇ ਸਾਨੂੰ ਸ਼ਾਂਤੀ ਆ ਜਾਵੇ, ਚੇਅਰਮੈਨ ਬਣ ਕੇ ਕਹਿੰਦੇ ਸ਼ਾਂਤੀ ਆ ਜਾਵੇ, ਕਹਿੰਦੇ ਵਜ਼ੀਰ ਬਣ ਕੇ ਅਸੀਂ ਸੁਖੀ ਹੋ ਜਾਈਏ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਜੇ ਸਾਰੀ ਸ੍ਰਿਸ਼ਟੀ ਦਾ ਵੀ ਰਾਜ ਮਿਲ ਜਾਵੇ, ਸੁਖ ਨੀ ਮਿਲਣਾ। ਸੁਖ ਕਦੋਂ ਮਿਲਣਾ? ਜੇ ਜਾ ਕੋ ਓਟ ਤੁਹਾਰੀ, ਨਹੀਂ ਤਾਂ ਹਰ ਬਿਸਰਤ ਸਦਾ ਖੁਆਰੀ। 9 ਖੰਡਾਂ ਦਾ ਰਾਜ ਵੀ ਤੂੰ ਕਰੇ, ਸਾਰੀ ਸ੍ਰਿਸ਼ਟੀ ਦਾ ਸ੍ਰਿਸ਼ਟ ਪਤੀ ਹੋ ਜਾਵੇ, ਸ੍ਰਿਸ਼ਟੀ ਦਾ ਮਾਲਕ ਬਣ ਜਾਵੇ, ਪਰ ਫੇਰ ਵੀ ਤੈਨੂੰ ਕਹਿ ਕਿਹਾ ਅੰਤ ਚੱਲੇ ਗੋ ਜਾਵੇਗਾ। ਅੰਤ ਦੇ ਸਮੇ ਇਸ ਧਰਤੀ ਤੋਂ ਹਾਰ ਕੇ ਹੀ ਜਾਵੇਗਾ। ਅੰਤ ਚੱਲੇ ਗੋ ਭਾਵ ਅੰਤ ਨੂੰ ਜਦੋਂ ਤੂੰ ਚੱਲਣਾ ਜਾਣਾ ਹਾਰੀ। ਇਹ ਸ੍ਰਿਸ਼ਟੀ ਦਾ ਰਾਜ ਭਾਗ ਹੁੰਦਿਆਂ ਵੀ, ਸਾਰੀ ਸ਼ਕਤੀ ਹੁੰਦਿਆਂ ਵੀ, ਤੂੰ ਇੱਥੋਂ ਹਾਰ ਕੇ ਜਾਵੇਗਾ। ਗੁਰਮੁਖ ਹਾਰ ਚੱਲੇ ਜਗ ਜੀਤਾ, ਮਨਮੁਖ ਇੱਥੋਂ ਹਾਰ ਕੇ ਜਾਂਦੇ ਨੇ, ਗੁਰਮੁਖ ਸੰਸਾਰ ਨੂੰ ਜਿੱਤ ਕੇ ਜਾਂਦੇ ਨੇ। ਕੌਣ ਜਿੱਤ ਕੇ ਜਾਂਦੇ ਨੇ? ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵ ਹੈ ਕੀਤੋ ਭਵਨ ਪੁਨੀਤ। ਜਿਨ੍ਹਾਂ ਨੇ ਨਹੀਂ ਤਾਂ ਬਾਈ ਤੁਸੀਂ ਜਪਜੀ ਸਾਹਿਬ ਪੜ੍ਹਦੇ ਸੁਣਦੇ ਹੀ ਹੋ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਚਾਰ ਜੁਗਾਂ ਦੀ ਤੇਰੀ ਉਮਰ ਹੋ ਜਾਵੇ, ਚਾਰ ਤੋਂ ਵੀ ਵੱਧ ਕੇ ਚਾਰ ਜਮਾ ਦਸ, ਦਸ ਗੁਣੀ ਚਾਲੀ ਯੁਗ ਦੀ ਵੀ ਤੂੰ ਉਮਰ ਬਣਾ ਲਵੇ। ਤੇ ਇਹੀ ਵਚਨ ਫੇਰ ਆਇਆ ਜਿਹੜਾ ਇੱਥੇ ਆ ਹੁਣ, ਨਵ ਖੰਡਨ ਕੋ ਰਾਜ ਕਮਾਵੇ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਨਵਾਂ ਖੰਡਾ ਵੀ ਤੂੰ ਪ੍ਰਸਿੱਧ ਹੋ ਜਾਵੇ, ਜਿੱਥੇ ਜਾਵੇ ਪਿੱਛੇ ਪਿੱਛੇ ਦੁਨੀਆਂ ਫਿਰੇ ਨਾਲ ਚੱਲੇ ਸਭ ਕੋਏ ਦੇ ਦੋ ਅਰਥ ਨੇ ਭਾਈ ਸੰਪਰਦਾ ਵਿੱਚ, ਵਚਨ ਮੰਨਣ ਸਾਰੇ, ਸਾਰੀ ਸ੍ਰਿਸ਼ਟੀ ਤੇ ਤੇਰਾ ਹੁਕਮ ਚੱਲੇ, ਦੂਜਾ ਨਾਲ ਚੱਲੇ ਸਭ ਕੋਏ। ਜਦੋਂ ਕੋਈ ਸਤਿਕਾਰਯੋਗ ਹਸਤੀ ਆਉਂਦੀ ਹੈ ਤੁਸੀਂ ਉਹਨੂੰ ਵੈਲਕਮ ਕਰਨ ਜਾਂਦੇ ਹੋ, ਏਅਰਪੋਰਟ ਤੇ ਸਤਿਕਾਰ ਕਰਨ ਜਾਂਦੇ ਹੋ, ਜੀ ਆਇਆ ਕਹਿਣ, ਖੁਸ਼ ਆਮਦੀਦ ਕਹਿਣ, ਤੇ ਜਦੋਂ ਉਹਨੂੰ ਛੱਡਣ ਜਾਓਗੇ ਤਾਂ ਵੀ 50 ਆਦਮੀ ਨਾਲ ਸੀ ਆਫ ਕਰਨ ਜਾਓਗੇ। ਇਹਦਾ ਮਤਲਬ ਹੁੰਦਾ ਨਾਲ ਚੱਲੇ ਸਭ ਕੋਏ, ਜਿੱਥੇ ਤੂੰ ਜਾਵੇ ਉੱਥੇ ਸਤਿਕਾਰ ਕਰਨ ਸਾਰੇ ਆਉਣ, ਜਿੱਥੇ ਤੂੰ ਤੁਰੇ ਤੈਨੂੰ ਛੱਡਣ ਵੀ ਬਹੁਤ ਲੋਕ ਆਉਣ। ਇਹ ਹੁੰਦਾ ਨਾਲ ਚੱਲੇ ਸਭ ਕੋਏ। ਜੇ ਜੋ ਵਿਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵੀ ਜਾਣੀਏ ਨਾਲ ਚੱਲੇ ਸਭ ਕੋਏ। ਚੰਗਾ ਨਾਂ ਰਖਾਏ ਕਹਿ ਬਹੁਤ ਚੰਗੇ ਤੋਂ ਚੰਗਾ ਨਾਂ, ਵੱਡੇ ਤੋਂ ਵੱਡਾ ਨਾਂ, ਵੱਡੇ ਵੱਡੇ ਨਾਂ ਰੱਖਦੇ ਅਸੀਂ, ਸ਼੍ਰੀ ਮਾਨ ਸਤਿਕਾਰ ਯੋਗ 101 ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਫਲਾਣੇ ਬਾਬਾ ਜੀ ਸਾਹਿਬ ਤੋਂ ਵੀ ਗਾਹ ਚੱਕਤਾ ਕੰਮ ਮਹਾਰਾਜ ਸਤਨਾਮ, ਕਹਿੰਦੇ ਛੋਟੇ ਨਾਂ ਰਖਾਉਣੇ ਨੇ ਮਹਾਰਾਜ ਤਾਂ ਇੱਕ ਦਿੱਤੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ, ਇੱਥੇ ਪਤਾ ਹੀ ਨਹੀਂ ਕਿੰਨੇ ਮਹਾਰਾਜ ਤੁਰੇ ਫਿਰਦੇ ਨੇ, ਮਹਾਰਾਜਾਂ ਦਾ ਹੀ ਤੋੜਾ ਨਹੀਂ ਹੋਇਆ ਗੁਰਸਿੱਖ ਪਿਆਰੇ। ਐਸੀ ਅਵਸਥਾ ਚੰਗਾ ਨਾਂ ਰਖਾਏ ਕਹਿ ਤੇ ਇੱਛਾ ਹੋਵੇ ਲੋਕ ਮੈਨੂੰ ਚੰਗਾ ਕਹਿਣ, ਮੇਰੀ ਸ਼ੋਭਾ ਕਰਨ। ਪਰ ਹੁਣ ਗੱਲ ਸੁਣ ਲੋ, ਇੱਥੇ ਆਈ ਇਹੀ ਜਪਜੀ ਸਾਹਿਬ ਹੈ ਜਿਹੜਾ ਅੱਜ ਦਾ ਹੁਕਮਨਾਮਾ, 40 ਯੁਗ ਦੀ ਤਾਂ ਤੂੰ ਜੋਗੀ ਬਣ ਕੇ ਕਰ ਲਵੇ ਉਮਰ, ਯੋਗ ਅਭਿਆਸ ਵੀ ਜਿੰਨੀ ਮਰਜ਼ੀ ਉਮਰ ਕਰ ਲੋ ਭਾਈ, ਕੋਈ ਗੱਲ ਨੀ, ਨਵਾਂ ਖੰਡਾ ਵਿੱਚ ਹੋ ਜਾਵੇ ਤੇਰੀ ਪ੍ਰਭਤਾ, ਤੇਰਾ ਚੱਲੇ ਹੁਕਮ, ਤੇ ਚੰਗਾ ਹੀ ਚੰਗਾ ਕਹਿਣ, ਵੱਡਾ ਹੀ ਵੱਡਾ ਤੈਨੂੰ ਕਹਿਣ। ਪਰ ਅੰਤ ਚੱਲੇ ਗੋਖਾਰੀ, ਇਹਨੂੰ ਜਪਜੀ ਸਾਹਿਬ ਨਾਲ ਮਿਲਾ ਲੋ ਤੁਕ ਨੂੰ, ਜੇ ਤਿਸ ਨਾਦਰ ਨਾ ਆਵਈ ਤਾਂ ਬਾਤ ਨਾ ਪੁੱਛੇ। ਤੂੰ ਐਡੀ ਵੀ ਪ੍ਰਭਤਾ, ਐਡਾ ਰਾਜ ਭਾਗ ਵੀ ਪਲਵੇ, ਐਡੀ ਵੱਡੀ ਉਮਰ ਵੀ ਭੋਗੇ, ਜੀ ਜੀ ਕਹਿਣ ਤੈਨੂੰ ਸਾਰੇ ਮੱਥੇ ਟੇਕਣੇ, ਪਰ ਜੇ ਵਾਹਿਗੁਰੂ ਦੀ ਨਿਗਾਹ ਵਿੱਚ ਨਾ ਆਇਆ ਤੂੰ, ਸੱਚੀ ਦਰਗਾਹ ਵਿੱਚ ਇੱਕ ਨਵਾਂ ਪੈਸਾ ਵੀ ਮੁੱਲ ਨਹੀਂ ਪੈਣਾ। ਉਹੀ ਇੱਥੇ ਨਵ ਖੰਡਨ ਕੋ ਰਾਜ ਕਮਾਵੇ, ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਕਰਦਾ ਰਹੀ, ਫੌਜਾਂ ਦਾ ਮਾਲਕ ਬਣੀ, ਲੱਖ ਲਸ਼ਕਰ ਲੱਖ ਵਾਜੇ ਨੇ ਜੇ ਲੱਖ ਉੱਠ ਕਰੇ ਸਮਲ ਸਲਾਮ, ਲੱਖਾਂ ਉੱਪਰ ਫਰਮਾਇਸ਼ ਤੇਰੀ, ਲੱਖ ਉੱਠ ਰੱਖੇ ਮਾਨ, ਜਾਂ ਪਤ ਲੇਖੇ ਨਾ ਪਵੇ ਤਾਂ ਸਭੇ ਤੂੰ ਪਰਵਾਨ। ਜੇ ਉਸ ਵਾਹਿਗੁਰੂ ਦੀ ਦਰਗਾਹ ਵਿੱਚ ਤੇਰੀ ਇੱਜ਼ਤ ਨਾ ਬਣੀ, ਉੱਥੇ ਤੈਨੂੰ ਥਾਂ ਨਾ ਮਿਲਿਆ ਤਾਂ ਲੱਖਾਂ ਲਸ਼ਕਰ ਵਾਜੇ ਨੇ ਜੇ ਬਾਦਸ਼ਾਹੀਆਂ ਫੌਜ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੋ ਹਾਰੀ, ਹਾਰ ਕੇ ਹੀ ਜਾਵੇਗਾ ਮਨੁੱਖ ਜਨਮ ਦੀ ਬਾਜੀ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾਕੂ ਕਿਰਪਾ ਧਾਰੇ।
ਸਤਿਗੁਰ ਅਰਜਨ ਦੇ ਮਹਾਰਾਜ ਕਹਿੰਦੇ ਭਾਈ ਤੇਰੇ ਵਸ ਦੀ ਵੀ ਗੱਲ ਨੀ, ਜਿਹੜੇ ਵਾਹਿਗੁਰੂ ਦੇ ਨਾਲ ਜੁੜਦੇ ਨੇ, ਜਿਹੜੇ ਵਾਹਿਗੁਰੂ ਦੇ ਚਰਨਾਂ ਦੀ ਓਟ ਲੈਂਦੇ ਨੇ, ਜੋ ਜੀਵਨ ਆਪਣਾ ਸਮਰਪਿਤ ਕਰ ਦਿੰਦੇ ਹਨ ਵਾਹਿਗੁਰੂ ਨੂੰ। ਧਰਮ ਕੀ ਹੈ ਗੁਰਸਿੱਖ ਪਿਆਰਿਓ, ਤੇ ਸਾਇੰਸ ਕੀ ਹੈ? ਸਾਇੰਸ ਹੈ ਰੱਬ ਦੀ ਵਿਰੋਧਤਾ, ਰੱਬ ਦੇ ਨਾਲ ਜੰਗ, ਉਹਦਾ ਸਾਹਮਣਾ ਕਰਨਾ। ਤੁਹਾਡੀ ਅਮਰੀਕਾ ਕਰ ਰਹੀ ਹੈ ਸਾਹਮਣਾ, ਅਗੇ ਬੰਦੇ ਨੂੰ ਮਰਨ ਨਹੀਂ ਦੇਣਾ, ਤੇ ਇੱਥੇ ਤੱਕ ਪੁੱਜੇ ਨੇ, ਕਹਿੰਦੇ ਇਹ ਤਰੀਕਾ ਲੱਭ ਲਿਆ ਉਹਨਾਂ ਨੇ, ਕਹਿੰਦੇ ਇੱਕ ਬੰਦਾ 1000 ਸਾਲ ਜਿਉਂਦਾ ਰੱਖਿਆ ਜਾ ਸਕਦਾ। ਇਹ ਜਦੋ ਜਹਿਦ ਕੋਈ ਵਿਪਤਾ ਆਉਂਦੀ ਹੈ ਉਹਨੂੰ ਟਕਰਾ ਕਰਨਾ ਰੱਬ ਦਾ, ਰੱਬ ਕੁਝ ਕਰਨਾ ਚਾਹੁੰਦਾ ਅਸੀਂ ਕੁਝ ਕਰਨਾ ਚਾਹੁੰਦੇ, ਉਹ ਤੋਂ ਵਿਰੋਧਾ ਭਾਸ ਹੈ ਜਿਹੜਾ ਉਹਨੂੰ ਕਹਿੰਦੇ ਸਾਇੰਸ। ਤੇ ਗੁਰਮੁਖ ਪਿਆਰੇ ਅਕਲ, ਅਕਲ ਰੱਬ ਦੇ ਨਾਲ ਕਿੱਥੇ ਤੁਰੂਗੀ? ਅਕਲ ਹੀ ਰੱਬ ਨਾਲ ਮੈਚ ਕਰਦੀ ਹੁੰਦੀ, ਰੱਬ ਦੇ ਨਾਲ ਤਾਂ ਸ਼ਰਧਾ ਹੀ ਮੈਚ ਕਰਦੀ ਹੈ, ਭਾਵਨਾ ਹੀ ਉੱਥੇ ਜੁੜਦੀ ਹੈ। ਤੇ ਧਰਮ ਦੇ ਕੀ ਹੁੰਦਾ ਗੁਰਮੁਖ ਪਿਆਰੇ? ਸਮਰਪਿਤ। ਤਾਂ ਧਰਮ ਹੁੰਦਾ ਸਭ ਕੁਝ ਰੱਬ ਦੇ ਲੇਖੇ, ਸਭ ਕੁਝ ਤੇਰਾ, ਮੇਰਾ ਕੁਝ ਵੀ ਨਹੀਂ ਹੈ। धर्म है समर्पण करना, जो तू कर दे ठीक है, जो तू करेगा ठीक है, वो होंदा धर्म। समर्पण करना सब कुछ, जे मौत आउंदी है कह देना आजा मैं तैयार है, मैं अटकन वास्ते नहीं इत्थे आया, मैं आया ही तेरे नाल जान वास्ते है। सतनाम सैंस कह दी मैं बचा किवें, मैं इत्थे रहां किवें, होर चार दिन लंघ जाण। धर्म कहिंदा नहीं नहीं, जदों उहदा हुक्म आ गया मैं तैयार है। ਤੇ ਜਦੋਂ ਤੁਸੀਂ ਕਿਸੇ ਸੱਜਣ ਮਿੱਤਰ ਨੂੰ ਲੈਣ ਜਾਓ ਤੇ ਉਹ ਖੁਸ਼ੀ ਖੁਸ਼ੀ ਤੁਹਾਡੇ ਨਾਲ ਤੁਰ ਪਵੇ, ਰਸਤੇ ਵਿੱਚ ਕਿੰਨਾ ਖੇੜਾ, ਕਿੰਨਾ ਮਿਲਾਪ, ਕਿੰਨਾ ਦੋਹਾਂ ਦਾ ਪਿਆਰ ਹੋਊਗਾ, ਜਿੱਥੇ ਜਾਓਗੇ ਉੱਥੇ ਵੀ ਕਿੰਨੀ ਖੁਸ਼ੀ ਹੋਊਗੀ, ਮੇਰੇ ਨਾਲ ਇਹ ਬਹੁਤ ਖੁਸ਼ੀਆਂ ਨਾਲ ਆਏ। ਇਸੇ ਤਰ੍ਹਾਂ ਵਾਹਿਗੁਰੂ ਦੇ ਹੁਕਮ ਨਾਲ ਜੇ ਆਪਾਂ ਖੁਸ਼ੀਆਂ ਖੁਸ਼ੀਆਂ ਇੱਥੋਂ ਤੁਰਾਂਗੇ ਤਾਂ ਵੇਖੋ ਫਿਰ ਰੱਬ ਵੀ ਕਿੰਨਾ ਪ੍ਰਸੰਨ ਹੋਵੇਗਾ। ਇਹਨੇ ਮੇਰਾ ਬਚਨ ਖਿੜੇ ਮੱਥੇ ਮੰਨਿਆ, ਨਹੀਂ ਤਾਂ ਬੱਧਾ ਚੱਟੀ ਮੰਨਣਾ ਤਾਂ ਪੈਣਾ ਹੀ ਹੈ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਪੁਕਾਰ। ਸਤਿਗੁਰ ਗੁਰੂ ਮਹਾਰਾਜ ਕਹਿੰਦੇ ਭਾਈ ਧਰਮ ਕੀ ਹੈ? ਆਪਣਾ ਆਪ ਗੁਰੂ ਨੂੰ ਸਮਰਪਣ। ਮੇਰਾ ਮੁਝ ਮੈਂ ਕਿਛ ਨਹੀਂ, ਇਹ ਹੈ ਧਰਮ। ਉਹਦੇ ਅੱਗੇ ਆਪਣਾ ਜੋਰ ਰੱਖਣਾ। ਸਤਿਗੁਰ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜੇ ਵਾਹਿਗੁਰੂ ਦੇ ਚਰਨਾਂ ਨਾਲ ਜੁੜਦੇ ਨੇ, ਸਮਰਪਿਤ ਕਰਦੇ ਨੇ ਆਪਣਾ ਜੀਵਨ ਸਤਿਗੁਰਾਂ ਨੂੰ, ਉਹ ਮਾਣ ਨਾ ਕਰਨ ਕਿ ਅਸੀਂ ਸਮਰਪਿਤ ਹੈ, ਅਸੀਂ ਬਾਣੀ ਪੜ੍ਹਦੇ ਹਾਂ, ਅਸੀਂ ਸੇਵਾ ਕਰਦੇ ਹਾਂ, ਅਸੀਂ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਨੇ, ਅਸੀਂ ਬਾਣੀ ਗਾਉਂਦੇ ਹਾਂ, ਕਥਾ ਕਰਦੇ ਹਾਂ। ਇਹ ਕੌਣ ਕਰਦੇ ਨੇ? ਗੁਣ ਨਿਧਾਨ, ਗੁਣਾਂ ਦਾ ਖਜ਼ਾਨਾ ਵਾਹਿਗੁਰੂ, ਗੁਣਾਂ ਦਾ ਸਮੁੰਦਰ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਗੁਣਾਂ ਦੇ ਖਜ਼ਾਨੇ ਸਮੁੰਦਰ ਵਾਹਿਗੁਰੂ ਦੇ ਗੁਣ ਤਿੰਨ ਹੀ ਗਾਏ, ਉਹੀ ਗਾਉਂਦੇ ਨੇ, ਉਹੀ ਜੁੜਦੇ ਨੇ, ਉਹੀ ਸਤਸੰਗਤ ਵਿੱਚ ਆਉਂਦੇ ਨੇ, ਉਹੀ ਬਚਨ ਮੰਨਦੇ ਨੇ, ਉਹੀ ਆਪਣੀ ਅਕਲ ਛੱਡ ਕੇ ਸ਼ਰਧਾ ਦਾ ਤਲ ਧਾਰਨ ਕਰਦੇ ਨੇ। ਤੇ ਵਾਹਿਗੁਰੂ ਸਭ ਕੁਝ ਤੇਰਾ। ਕੌਣ? ਗੁਣ ਨਿਧਾਨ, ਗੁਣ ਤਿੰਨ ਹੀ ਗਾਏ ਜਾਂ ਕੋ ਕਿਰਪਾ ਧਾਰੀ, ਜਿਨ੍ਹਾਂ ਉੱਤੇ ਵਾਹਿਗੁਰੂ ਕਿਰਪਾ ਕਰ ਦੇਵੇ, ਆਪਣੀ ਮਿਹਰ ਕਰ ਦੇਵੇ, ਆਪਣੀ ਬਖਸ਼ਿਸ਼ ਕਰ ਦੇਵੇ, ਉਹੀ ਵਾਹਿਗੁਰੂ ਨੂੰ ਸਮਰਪਿਤ ਹੁੰਦੇ ਨੇ, ਉਹੀ ਵਾਹਿਗੁਰੂ ਦੇ ਗੁਣ ਗਾਉਂਦੇ ਨੇ। ਤੇ ਜਿਨ੍ਹਾਂ ਉੱਤੇ ਕਿਰਪਾ ਨਾ ਹੋਵੇ ਨਾ ਗੁਰਮੁਖ ਪਿਆਰੇ, ਉਹ ਗੁਣ ਵੀ ਗਾ ਲੈਣਗੇ, ਉਹ ਕਥਾ ਕੀਰਤਨ ਵੀ ਕਰ ਲੈਣਗੇ, ਉਹ ਖੰਡ ਪਾਠ ਵੀ ਕਰਾ ਲੈਣਗੇ, ਉਹ ਤੀਰਥਾਂ ਤੇ ਵੀ ਜਾ ਆਉਣਗੇ। ਕੋਈ ਥੋੜਾ ਤੀਰਥਾਂ ਤੇ ਇੰਨੀ ਭੀੜ ਹੈ ਗੁਰਸਿੱਖ ਪਿਆਰੇ, ਕੋਈ ਥੋੜਾ ਧਰਮਾਂ ਕਰਮਾਂ ਦਾ, ਪਰ ਕਿਰਪਾ ਤੋਂ ਬਿਨਾਂ ਉਹ ਫਸਲ ਬੀਜ ਤਾਂ ਲੈਣਗੇ ਪਰ ਫਲ ਨਹੀਂ ਪ੍ਰਾਪਤ ਕਰ ਸਕਣਗੇ, ਕਿਉਂਕਿ ਕਿਰਪਾ ਤੋਂ ਬਿਨਾਂ ਆ ਜਾਣਾ ਮਨ ਵਿੱਚ ਮੈਂ ਖੰਡ ਪਾਠ ਕਰਾਇਆ, ਮੈਂ ਅੰਮ੍ਰਿਤਸਰ ਗਿਆ, ਮੈਂ ਗੁਰਦੁਆਰੇ ਦੀ ਸੇਵਾ ਕੀਤੀ ਹੈ, ਮੈਂ ਭਾਂਡੇ ਮਾਂਜੇ ਹੈ। ਤਾਂ ਹੀ ਤਾਂ ਕਬੀਰ ਸਾਹਿਬ ਨੇ ਬਹੁਤ ਸੁੰਦਰ ਬਚਨ ਲਿਖੇ ਨੇ, ਉਹਦੀ ਕਿਰਪਾ ਦੀ ਲੋੜ ਹੈ। ਕਰਮ ਦੇ ਤਿੰਨ ਰੂਪ ਲਿਖੇ ਨੇ ਬਾਣੀ ਵਿੱਚ, ਸੰਸਕਾਰ, ਕਿਰਿਆ ਤੇ ਫਲ। ਇਹ ਤਿੰਨ ਰੂਪ ਨੇ ਭਾਈ ਸ਼ਾਸਤਰ ਵਿੱਚ ਕਰਮ ਦੇ। ਜਿਹੜੇ ਵੀ ਕਰਮ ਤੁਸੀਂ ਕਰਦੇ ਹੋ, ਸਭ ਤੋਂ ਪਹਿਲਾਂ ਜ਼ਰੂਰੀ ਹੈ ਉਹਦਾ ਫੁਰਨਾ ਪੈਦਾ ਹੋਣਾ। ਹੁਣ ਤੁਸੀਂ ਗੁਰਦੁਆਰੇ ਆਏ ਹੋ, ਆਏ ਬਾਅਦ ਵਿੱਚ ਹੋ, ਪਹਿਲਾਂ ਤੁਹਾਡੇ ਮਨ ਵਿੱਚ ਫੁਰਨਾ ਪੈਦਾ ਹੋਇਆ ਕਿ ਗੁਰਦੁਆਰੇ ਜਾਣਾ, ਇਹਦਾ ਨਾਮ ਹੈ ਸੰਕਲਪ। ਜਿਸ ਕੰਮ ਦਾ ਤੁਹਾਡੇ ਮਨ ਵਿੱਚ ਸੰਕਲਪ ਨਹੀਂ ਪੈਦਾ ਹੋਵੇਗਾ, ਉਹ ਕੰਮ ਹੋਣਾ ਹੀ ਨਹੀਂ, ਉਹ ਤੁਸੀਂ ਕਰੇ ਨਹੀਂ ਸਕਣਾ। ਸਭ ਤੋਂ ਪਹਿਲਾਂ ਫੁਰਨਾ ਸੰਕਲਪ ਮਨ ਵਿੱਚ ਪੈਦਾ ਹੋਵੇਗਾ। ਉਹ ਸੰਕਲਪ ਇੱਕ ਮਿੰਟ ਵੀ ਪਹਿਲਾਂ ਹੋ ਸਕਦਾ, ਇੱਕ ਘੰਟਾ ਵੀ, ਇੱਕ ਮਹੀਨਾ ਵੀ ਪਹਿਲਾਂ ਹੋ ਸਕਦਾ ਕਿਸੇ ਕੰਮ ਦੇ ਕਰਨ ਦਾ। ਸੋ ਕੋਈ ਵੀ ਕੰਮ ਆਪਾਂ ਨੇ ਜਿਹੜਾ ਕਰਨਾ, ਪਹਿਲਾਂ ਸੰਕਲਪ ਅੰਦਰ ਫੁਰਨਾ ਪੈਦਾ ਹੋਊ, ਖੰਡ ਪਾਠ ਕਰਾਉਣਾ, ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ, ਸੰਗਤ ਦੇ ਜੋੜੇ ਸਾਫ ਕਰਨੇ ਹੈ, ਇਹ ਫੁਰਨਾ ਆਊਗਾ। ਸੋ ਪਹਿਲੀ ਤਾਂ ਗੁਰੂ ਦੀ ਕਿਰਪਾ ਇਹ ਮੰਗੇ ਕਰੋ ਕਿ ਸਤਿਗੁਰ ਸਾਡੇ ਮਨ ਵਿੱਚ ਫੁਰਨੇ ਚੰਗੇ ਪੈਦਾ ਕਰ, ਵਿਚਾਰ ਚੰਗੇ। ਇਹ ਗੁਰੂ ਦੀ ਸਭ ਤੋਂ ਪਹਿਲੀ ਕਿਰਪਾ ਹੈ ਗੁਰਸਿੱਖ ਪਿਆਰੇ, ਕਿਉਂਕਿ ਮਨ ਲੋਚਿਆ ਬੁਰਿਆਈਆਂ, ਗੁਰਸਬ ਦੀ ਇਹ ਮਨ ਹੋੜੀ ਹੈ, ਇਹ ਤਾਂ ਫੁਰਨੇ ਸੰਕਲਪ ਕਲ ਵਿਚਾਰਾਂ ਭੈੜੀਆਂ ਸੋਚਦਾ, ਪਾਣੀ ਨੀਵੇਂ ਪਾਸੇ ਨੂੰ ਆਪੇ ਤੁਰਿਆ ਜਾਂਦਾ, ਤੇ ਜਦੋਂ ਉੱਪਰ ਪਾਣੀ ਚੜਾਉਣਾ ਹੁੰਦਾ, ਦੇਖੀਏ ਤੁਸੀਂ ਉੱਥੇ ਬੋਰ ਚੱਲਦੇ ਆ ਤੁਹਾਡੇ ਪੰਜਾਬ ਵਿੱਚ, ਜਦ ਉੱਪਰ ਨੂੰ ਪਾਣੀ ਲਿਆਉਣਾ ਹੁੰਦਾ ਕਿੰਨੀਆਂ ਏਅਰ ਟਾਈਟ ਚੂੜੀਆਂ ਚੜਾਉਣੀਆਂ ਪੈਣੀਆਂ, ਤੇ ਚੂੜੀ ਚੜਾਉਣ ਵਾਲੇ ਮਿਸਤਰੀ ਸਫੈਦਾ ਲਾਉਂਦੇ ਹੈ, ਇੱਥੇ ਵੀ ਤਾਂਘਾ ਲਾਉਂਦੇ ਨਾ, ਜਦੋਂ ਚੂੜੀ ਚੜਾਉਂਦੇ ਹੈ ਪ੍ਰੈਸ਼ਰ ਦੇਣਾ ਪੈਂਦਾ, ਬੜੀਆਂ ਟਾਈਟ ਕਰਦੇ ਨੇ ਪਾਈਪਾਂ ਨੂੰ, ਫੇਰ ਵੀ ਲੀਕ ਹੋ ਜਾਂਦੀ ਹੈ। ਅੱਜ ਕੋਈ ਸਤਨਾਮ, ਜਦੋਂ ਉੱਚੇ ਪਾਸੇ ਨੂੰ ਪਾਣੀ, ਜਦੋਂ ਆਪਾਂ ਨੇ ਸੇਵਾ ਸਿਮਰਨ ਉਚਾਈ ਪਾਸੇ ਚੰਗੇ ਗੁਣਾਂ ਵੱਲ ਤੁਰਨੇ, ਇਹ ਮਨ ਵਿੱਚ ਲੀਕੇਜ ਆਉਂਦੀ ਹੈ, ਇਹ ਡੋਲਦਾ ਹੈ, ਕਿਉਂਕਿ ਪ੍ਰੈਸ਼ਰ ਪੈਣਾ ਹੈ, ਦਬਾਅ ਤੋਂ ਬਿਨਾਂ ਉੱਪਰ ਨੂੰ ਪਾਣੀ ਚੜਦਾ ਨਹੀਂ ਹੁੰਦਾ। ਪਹਿਲਾਂ ਸਤਿਗੁਰ ਕਿਰਪਾ ਕਰਨੇ, ਸਾਡੇ ਮਨ ਵਿੱਚ ਚੰਗੇ ਫੁਰਨੇ ਪੈਦਾ ਕਰ, ਸ਼ੁਭ ਸੰਕਲਪ ਪੈਦਾ ਕਰਨ, ਜੋ ਸੰਗਤ ਸੋਮੈ ਗੁਰਸਿੱਖ ਪਿਆਰਿਓ, ਜਿੱਥੇ ਆ ਕੇ ਤੇਰੇ ਮਨ ਦੇ ਵਿਕਾਰ, ਮਨ ਦੇ ਮਾੜੇ ਫੁਰਨੇ ਖਤਮ ਹੋਣਗੇ ਤੇ ਚੰਗੇ ਫੁਰਨੇ। ਪਹਿਲਾ ਹੈ ਸੰਕਲਪ, ਦੂਜਾ ਹੈ ਗੁਰਮੁਖ ਪਿਆਰਿਓ ਕਿਰਿਆ, ਇਹਨੂੰ ਵੀ ਪਿਆਰ ਨਾਲ ਸਮਝਿਓ। ਕਈ ਵਾਰ ਚੰਗੇ ਕੰਮਾਂ ਦਾ ਸੰਕਲਪ ਹੋ ਜਾਂਦਾ ਕਿ ਮੈਂ ਅਖੰਡ ਪਾਠ ਸਾਹਿਬ ਕਰਾਉਣਾ, ਸੱਚਖੰਡ ਸਾਹਿਬ ਜਾਣਾ, ਗੁਰੂ ਕੇ ਲੰਗਰ ਦੀ ਸੇਵਾ ਕਰਨੀ ਹੈ, ਸੰਗਤ ਵਿੱਚ ਜਾ ਕੇ ਕਥਾ ਕੀਰਤਨ ਸੁਣਨਾ, ਇਹ ਸੰਕਲਪ ਹੋ ਜਾਊਗਾ। ਪਰ ਇਹ ਕੰਮ ਕਰਨਾ ਤੇਰੇ ਵਸ ਵਿੱਚ ਨਹੀਂ ਹੈ, ਸੰਕਲਪ ਤਾਂ ਹੋ ਜਾਊਗਾ ਕੰਮ ਕਰਨਾ ਚੰਗਾ, ਕਰ ਵੀ ਤਾਂ ਸਕੇਗਾ ਜੇ ਉਹਦੀ ਕਿਰਪਾ ਹੋਵੇ। ਤੁਸੀਂ ਵੇਖਿਆ ਕਈ ਵਾਰ ਫੁਰਨਾ ਹੋ ਜਾਂਦਾ, ਅੰਮ੍ਰਿਤਸਰ ਜਾਣਾ ਪਰ ਪੰਜ ਸਾਲ ਲੰਘੇ ਜਾਏ ਨਹੀਂ ਹੋਇਆ, ਫੁਰਨਾ ਹੋ ਗਿਆ ਹਜ਼ੂਰ ਸਾਹਿਬ ਜਾਣਾ 10 ਸਾਲ ਲੰਘਦੇ ਜਾਏ ਨਹੀਂ ਹੋਇਆ, ਫੁਰਨਾ ਹੋਇਆ ਅਖੰਡ ਪਾਠ ਸਾਹਿਬ ਕਰਾਉਣਾ, ਸਾਲ ਬੀਤ ਗਿਆ ਸਮਾਂ ਹੀ ਨਹੀਂ ਮਿਲਿਆ। ਇਹਨੂੰ ਨੌਵੇਂ ਪਾਤਸ਼ਾਹ ਨੇ ਲਿਖਿਆ ਬਾਣੀ ਵਿੱਚ ਕਿ ਮਨ ਕੀ ਮਨ ਹੀ ਮਾਹੇ ਰਹੀ, ਮਨ ਵਿੱਚ ਫੁਰਨਾ ਤਾਂ ਚੰਗਾ ਹੋ ਗਿਆ, ਸ਼ੁਭ ਕਰਮ ਕਰਨ ਦਾ, ਦਾਨ ਪੁੰਨ ਕਰਨ ਦਾ, ਪਰ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਈ, ਉਹ ਕਰਨ ਦਾ ਸਮਾਂ ਹੀ ਨਹੀਂ ਆਇਆ ਤੇ ਤੇਰੇ ਜਾਣ ਦਾ ਸਮਾਂ ਆ ਗਿਆ, ਫੁਰਨਾ ਫੁਰਨਾ ਹੀ ਰਹਿ ਗਿਆ, ਮਨ ਦੀ ਮਨ ਵਿੱਚ ਹੀ ਰਹਿ ਗਈ। ਉਹ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਜਿੰਨੇ ਫੁਰਨੇ ਅਸੀਂ ਕਰਦੇ, ਉਹ ਵੀ ਉਹ ਕਿਰਪਾ ਕਰੇ ਤਾਂ ਪੂਰੇ ਹੋ ਸਕਦੇ, ਜੇ ਉਹਦੀ ਕਿਰਪਾ ਨਾ ਹੋਵੇ ਸੰਕਲਪ ਸੰਕਲਪੇ ਰਹਿ ਜਾਂਦਾ। ਇਸੇ ਕਰਕੇ ਪੰਜਵੇਂ ਪਾਤਸ਼ਾਹ ਸੰਸਕ੍ਰਿਤ ਵਿੱਚ ਵਚਨ ਕਰਦੇ ਨੇ, ਨਾ ਬਿਲੰਬ ਧਰਮੰ ਬਿਲੰਬ ਪਾਪੰ, ਇਸੇ ਕਰਕੇ ਕਹਿੰਦੇ ਨੇ ਜਦੋਂ ਤੇਰੇ ਮਨ ਵਿੱਚ ਕੋਈ ਚੰਗਾ ਫੁਰਨਾ ਹੋਵੇ ਦਾਨ ਪੁੰਨ ਸੇਵਾ ਸਿਮਰਨ ਕਰਨ ਦਾ, ਇੱਕ ਸਕਿੰਟ ਵੀ ਨਾ ਲਾ ਉਹਨੂੰ, ਉਦੋਂ ਹੀ ਕਰ ਦੇ। ਬਿਲੰਬ ਕਹਿੰਦੇ ਨੇ ਸੰਸਕ੍ਰਿਤ ਵਿੱਚ ਦੇਰੀ ਨੂੰ, ਦੇਰ ਕਰ ਦੇਣੀ, ਨਾ ਬਿਲੰਬ ਧਰਮੰ। ਗੁਰੂ ਅਰਜਨ ਕਹਿੰਦੇ ਧਰਮ ਕਰਨ ਲੱਗਿਆ ਦੇਰ ਨਹੀਂ ਲਾਉਣੀ, ਸ਼ੁਭ ਕਰਮ ਕਰਨ ਲੱਗਿਆ ਇੱਕ ਸਕਿੰਟ ਵੀ ਨਾ ਰੁਕ, ਬਿਲੰਬ ਪਾਪੰ, ਤੇ ਜਦੋਂ ਕੋਈ ਮਾੜਾ ਕੰਮ ਕਰਨ ਲੱਗਿਆ ਉਦੋਂ ਰੁਕ ਜਾ, ਉਦੋਂ ਥੋੜੇ ਜੀ ਦੇਰ ਲਾ ਦੇ। ਦੇਖੋ ਕੈਸਾ ਗਿਆਨ, ਜਦੋਂ ਮਾੜਾ ਕਰਮ ਕਰਨੇ ਥੋੜਾ ਜਿਹਾ ਵੇਟ ਕਰ ਲੋ, ਥੋੜਾ ਜਿਹਾ ਰੁਕ ਜੋ, ਪਰ ਜਦੋਂ ਸ਼ੁਭ ਕਰਮ ਕਰਨਾ ਰੁਕਣਾ ਨਹੀਂ, ਇੱਕ ਸਕਿੰਟ ਜਿਸ ਵਿੱਚ ਸ਼ੁਭ ਫੁਰਨਾ ਆਇਆ ਉਸੇ ਵਿੱਚ ਕਰ ਦੋ। ਕਬੀਰ ਸਾਹਿਬ ਨੇ ਤਾਂ ਹੀ ਬਚਨ ਕੀਤਾ, ਕਬੀਰਾ ਕਾਲ ਕਰਨ ਤਾਂ ਅਭੈ ਕਰ, ਜਿਹੜਾ ਤੂੰ ਚੰਗਾ ਕੰਮ ਕੱਲ ਨੂੰ ਕਰਨਾ ਕਹਿੰਦੇ ਨਾ, ਉਹ ਅਜੇ ਕਰ ਦੇ, ਗਰੰਟੀ ਨਹੀਂ ਹੈ ਵੀ ਕੱਲ ਆਊਗੀ ਕਿ ਨਹੀਂ। ਆਖੋ ਸਤਨਾਮ, ਕਾਲ ਕਰਨ ਤਾਂ ਅਭੈ ਕਰ, ਅਬ ਕਰਤਾ, ਜਿਹੜਾ ਚੰਗਾ ਕੰਮ ਤੂੰ ਕੱਲ ਨੂੰ ਕਰਨਾ ਚਾਹੁੰਦੇ ਅੱਜ ਕਰ ਦੇ। ਤੇ ਦੇਖੋ ਗਾਹ ਬਾਣੀ, ਜਿਹੜਾ ਅੱਜ ਕਰਨਾ ਚਾਹੁੰਦੇ ਨਾ ਵੀ ਅੱਜ ਸੰਗਤ ਵਿੱਚ ਜਾਣਾ, ਅੱਜ ਦਾਨ ਪੁੰਨ ਕਰਨਾ, ਉਹ ਅੱਜ ਤੇ ਵੀ ਨਾ ਛੱਡ, ਜਿਹੜੇ ਸਵਾਸ ਤੈਨੂੰ ਯਾਦ ਆਇਆ ਉਸੇ ਸਵਾਸ ਕਰ ਦੇ, ਕਿਉਂਕਿ ਪਤਾ ਹੀ ਨਹੀਂ ਵੀ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਪਾਛਾ ਕਸ਼ੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ, ਨਹਿ ਬਿਲੰਬ ਧਰਮ, ਜਾਂ ਸ਼ੁਭ ਕਰਮ ਕਰਨਾ ਕੋਈ ਉਹਨੂੰ ਉਦੋਂ ਹੀ ਕਰ ਦੋ ਜਦੋਂ ਯਾਦ ਆਏ। ਬਸ ਥੋੜਾ ਜਿਹਾ ਅਟਕ ਜੇ, ਇਹਦੀ ਇੱਕੋ ਇੱਕ ਮਿਸਾਲ ਲੈ ਲਓ, ਉੱਥੇ ਇੰਡੀਆ ਵਿੱਚ ਬੈਗਰਸ ਆਉਣੇ, ਭਿਖਾਰੀ ਆਉਣੇ, ਤੁਹਾਡੇ ਦਰਵਾਜ਼ੇ ਤੇ ਆ ਗਿਆ ਕੋਈ ਗਰੀਬ, ਉਹਨੇ ਸਦਾ ਜਗਾਈ ਰੋਟੀ, ਕੋਈ ਪੈਸੇ, ਉਹਦੀ ਦਰਿਦਰੀ ਹਾਲਤ ਵੇਖ ਕੇ ਤੁਸੀਂ ਰੁਪਈਆ ਕੱਢ ਲਓਗੇ ਬੋਝੇ ਚੋਂ, ਆ ਜਾਓਗੇ ਦਰਵਾਜ਼ੇ ਚ, ਫੁਰਨਾ ਹੋ ਗਿਆ ਦੇ ਦੀਏ ਦਾਨ, ਪਰ ਜੇ ਤਾਂ ਜਦੇ ਫੜਾ ਤਾਂ ਫੜਾ ਤਾ, ਜੇ ਇੱਕ ਮਿੰਟ ਵਿੱਚ ਨੂੰ ਰੁਕ ਗਏ ਨਾ ਫਿਰ ਪਤਾ ਕੀ ਹੋਣਾ, ਬਸ ਜਦੇ ਥੋੜੀ ਅਕਲ ਨੇ ਡਾਂਗ ਲੈ ਕੇ ਖੜ ਜਾਣਾ ਵਿੱਚ, ਇਹ ਹੱਟਾ ਕੱਟਾ ਫਿਰਦਾ ਦਿਹਾੜੀ ਕਾਹਤੇ ਨੀ ਕਰਦਾ, ਫੁਰਸਤ ਨਾ ਬਗਿਆ ਕਰ, ਉਹ ਤੂੰ ਭਲਾ ਚੰਗਾ ਤੂੰ ਕੰਮ ਕਿਉਂ ਨੀ ਕਰਦਾ। ਇਹ ਵਚਨ ਤਾਂ ਇਹ ਜੇ ਵੇਟ ਕੀਤੀ ਹੈ ਤੁਸੀਂ, ਜੇ ਬੋਝੇ ਚੋਂ ਕੱਢਦੇ ਉਹਨੂੰ ਫੜਾਉਣ ਦੇ ਗੱਲ ਉਹਨੇ ਗਾਂ ਤੁਰ ਜਾਣਾ ਸੀ ਗੱਲ ਕਹੀ। ਜਦੋਂ ਸ਼ੁਭ ਕਰਮ ਕਰਨ ਲੱਗੇ ਹੋ ਉਹਨੂੰ ਦੇਰ ਨਾ ਲਾਓ, ਕਈ ਡੀਕੀ ਜਾਂਦੇ ਹੈ ਅਗਲੇ ਸਾਲ ਅੰਮ੍ਰਿਤ ਛਕਾਂਗੇ, ਅਜੇ ਟਾਈਮ ਨਹੀਂ, ਕਿਉਂਕਿ 2002 ਹੈ ਜਿਹੜਾ ਇਹ ਸ਼ੁਭ ਨਹੀਂ ਹੈ, 3 ਹੈ ਜਿਹੜਾ ਉਹ ਚੰਗਾ ਚੜੂਗਾ, ਕਹਿੰਦੇ ਫੇਰ ਛਕਾਓ, ਫੇਰ ਕੱਲ ਛਕੇਗਾ ਤੂੰ, ਪਾਛੇ ਕਸ਼ੂ ਨਾ ਹੋਏਗਾ ਜੇ ਸਿਰ ਪਰ ਆਵੇ ਕਾਲ, ਇਹ ਪਤਾ ਕੋਈ ਰੋਲਾ ਸਾ ਮਤ ਕੇ ਜਾ ਪੈਸਾ ਆਵੇ ਕੇ ਨਾ ਆਵੇ ਨਾ, ਇੱਥੇ ਤਾਂ ਪਤਾ ਹੀ ਨੀ, ਪੈਂਡਿੰਗ ਰੱਖਣ ਵਾਲੀ ਚੀਜ਼ ਨੀ ਧਰਮ ਕਰਮ, ਇਹ ਤਾਂ ਜਦ ਸਮਾਂ ਮਿਲੇ ਜਦੇ ਕਰ ਲੋ, ਪਰ ਜੇ ਪਾਪ ਕਰਨ ਲੱਗੇ ਹੋ ਤਾਂ ਰੁਕ ਜਾਓ, ਜਦੋਂ ਮਾੜਾ ਕੰਮ ਕਰਨ ਲੱਗੇ ਹੋ ਉਦੋਂ ਰੁਕੋ, ਬਸ ਜੇ 2 ਮਿੰਟ ਰੁਕ ਜਾਓ ਨਾ ਮਾੜਾ ਕੰਮ ਕਰਨ ਲੱਗੇ, ਉਹ ਮੁੜ ਕੇ ਹੋਣਾ ਹੀ ਨੀ, ਉਹ ਕੁਝ ਪਲ ਹੁੰਦੇ ਨੇ, ਉਹ ਕੁਝ ਛਿਨ ਹੁੰਦੇ ਨੇ ਸ਼ੁਭ ਕਰਮ ਦੇ ਤੇ ਮਾੜੇ ਕਰਮ ਦੇ, ਕੋਈ ਕ੍ਰੋਧ ਵਿੱਚ ਘਰ ਚੋਂ ਆ ਗਿਆ ਨੱਠਿਆ ਬਹੁਤ ਜ਼ੋਰ ਨਾਲ ਕਿ ਨਹਿਰ ਵਿੱਚ ਛਾਲ ਮਾਰਨੀ ਹੈ, ਲਓ ਗੁਰਮੁਖੋ 2 ਮਿੰਟ ਉਹਨੂੰ ਫੜ ਕੇ ਰੋਕ ਲਓ ਨਾ, ਮੁੜ ਕੇ ਜੇ ਆਪ ਵੀ ਸਿੱਟੋਗੇ ਤਾਂ ਵੀ ਨਹਿਰ ਕੰਨੀ ਨਹੀਂ ਤੁਰੂਗਾ, ਪਹਿਲਾਂ ਤਾਂ ਆਪ ਨੱਠਿਆ ਜਾਂਦਾ ਸੀ, ਪਰ ਜੇ ਉਹਦੇ 2 ਮਿੰਟ ਲੰਘਾ ਦੋ ਨਾ ਕਿਸੇ ਤਰੀਕੇ ਨਾਲ, ਬਸ ਰੋਕ ਲਓ, ਮੁੜ ਕੇ ਨਹਿਰ ਤੋਂ ਖੁਦੇ ਡਰੂਗਾ, ਉਹਦੇ ਨੂੰ ਮੂੰਹ ਵੀ ਨੀ ਕਰੂਗਾ। ਪਰ ਜੇ ਸ਼ੁਭ ਕਰਮ ਕਰਨੇ, ਬਸ ਤੀਸਰੀ ਗੱਲ ਕਬੀਰ ਸਾਹਿਬ ਬਚਨ ਕਰਦੇ ਨੇ, ਪਹਿਲਾਂ ਤਾਂ ਚੰਗੇ ਕਰਮ ਦਾ ਸੰਕਲਪ ਵਾਹਿਗੁਰੂ ਪੈਦਾ ਕਰੇ, ਸਾਨੂੰ ਬੁਰਿਆਈਆਂ ਤੋਂ ਬਚਾਵੇ, ਨੰਬਰ 2 ਉਹਦੀ ਕਿਰਪਾ ਹੋ ਜਾਵੇ ਜਿਹੜਾ ਅਸੀਂ ਚੰਗਾ ਸੰਕਲਪ ਕੀਤਾ ਉਹਨੂੰ ਕਰ ਸਕੀਏ, ਅਸੀਂ ਉਹ ਪੂਰਾ ਕਰ ਦੇਵੇ। 3 ਗੱਲ ਬਹੁਤ ਔਖੀ ਹੈ, ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾਂ ਕੋ ਕਿਰਪਾ ਧਾਰੀ, 3 ਗੱਲ ਤਾਂ ਬਹੁਤੀ ਔਖੀ ਹੈ ਭਾਈ, ਚੰਗਾ ਫੁਰਨਾ ਵੀ ਹੋ ਗਿਆ, ਉਹ ਫੁਰਨਾ ਕੀਤਾ ਹੋਇਆ ਤੁਸੀਂ ਚੰਗਾ ਕੰਮ ਕਰ ਵੀ ਲਿਆ, ਪਰ ਫੇਰ ਵੀ ਮਾਣ ਨਾ ਕਰਿਓ ਕਿ ਫਲ ਤੁਸੀਂ ਲੈ ਲਓਗੇ, ਤੇ ਗੁਰਮੁਖ ਪਿਆਰਿਓ ਫਲ ਤਾਂ ਚੰਗਾ ਫੁਰਨਾ ਹੋ ਗਿਆ, ਕੈਲੀਫੋਰਨੀਆ ਵਿੱਚ ਲਾ ਲੇ ਅੰਗੂਰਾਂ ਦਾ ਬਾਗ ਲੈ ਲਿਆ ਤੇ ਉਹਨਾਂ ਨੂੰ ਫਲ ਵੀ ਲੱਗ ਗਿਆ, ਮੌਸਮ ਆ ਗਈ, ਬੜੇ ਗੁੱਛੇ ਲੱਗੇ, ਪਰ ਤੈਨੂੰ ਗਰੰਟੀ ਹੈ ਕਿ ਵੇਚ ਲੈਂਗਾ, ਤੈਨੂੰ ਗਰੰਟੀ ਹੈ ਘਰ ਆ ਜਾਣਗੇ, ਇੱਕ ਮੀਂਹ ਪਿਆ ਨੀ ਤੇ ਟਾੜੀਆਂ ਨੂੰ ਲੱਗੇ ਗਲ ਗਏ, ਸਤਨਾਮ ਗੱਲ ਮੁੱਕੀ, ਬਸ ਲੱਗੇ ਲਗਾਏ ਗਏ, ਇਹੀ ਹਾਲ ਆਪਣੇ, ਚੰਗਾ ਫੁਰਨਾ ਵੀ ਹੋ ਜਾਂਦਾ ਹੈ, ਚੰਗੇ ਕਰਮ ਧਰਮ ਵੀ ਆਪਾਂ ਦਾਨ ਪੁੰਨ ਕਰ ਲੈਂਦੇ, ਪਰ ਫਲ ਸਾਡੇ ਹੱਥ ਨਹੀਂ, ਜਿਹਨੂੰ ਬਾਣੀ ਕਹਿਤਾ ਹਰੀ ਅੰਗੂਰੀ ਗਦਹਾ ਚਰ, ਜਿਹੜੇ ਤੂੰ ਕਰਮ ਧਰਮ ਰੂਪੀ ਬੀਜ ਬੀਜਦਾ ਤਨ ਰੂਪੀ ਖੇਤ ਵਿੱਚ, ਹਰੀ ਹਰੀ ਅੰਗੂਰੀ ਫੁੱਟਦੀ ਹੈ, ਜਦ ਫਸਲ ਜੰਮਦੀ ਹੈ ਹਰੀ ਹਰੀ ਅੰਗੂਰੀ ਹੁੰਦੀ ਹੈ ਨਾ, ਪਰ ਦੁੱਖ ਕੀ ਹੈ, ਨੁਕਸ ਕੀ ਹੈ, ਗਦਹਾ ਚਰ, ਜਿਹੜੇ ਕਰਮ ਧਰਮ ਦੀ ਫਸਲ ਤੂੰ ਬੀਜਦਾ ਨਾਲ ਦੀ ਨਾਲ ਹੋਮੇ ਦਾ ਗਧਾ ਖਾਈ ਜਾਂਦਾ, ਅੰਦਰੇ ਬੈਠੇ ਖੇਤ ਦੇ ਵਿੱਚ, ਤੇਰੇ ਤਨ ਰੂਪੀ ਖੇਤ ਵਿੱਚ ਹਰੀ ਅੰਗੂਰੀ ਗਧਾ ਚਰ, ਜਿੰਨੀ ਕੁ ਫਸਲ ਫੁੱਟਦੀ ਹੈ ਨਾਲ ਦੀ ਨਾਲ ਖਾਈ ਜਾਂਦਾ, ਕਣਕ ਗਿੱਠਤ ਹੋਈ ਗਧੇ ਖਾ ਗਏ, ਫੇਰ ਗਿੱਠ ਪੁੱਟੀ, ਫੇਰ ਜਾਨਵਰ ਪਸ਼ੂ ਖਾ ਗਏ, ਉਹ ਜਿਹੜੀ ਫਸਲ ਨੂੰ ਜੰਮਦੀ ਨੂੰ ਜਾਨਵਰ ਪਸ਼ੂ ਖਾਈ ਜਾਣ, ਉੱਥੇ ਬੱਲਾਂ ਕੀ ਨਿਕਲਣੀਆਂ, ਉੱਥੇ ਤਾਂ ਤੂੜੀ ਵੀ ਨੀ ਲੱਭਣੀ। ਆ ਹਾਲ ਆਪਣੇ, ਜਿਹੜੇ ਕਰਮ ਧਰਮ ਰੂਪੀ ਬੀਜ ਤੁਸੀਂ ਖੇਤ ਰੂਪੀ ਤਨ ਵਿੱਚ ਬੀਜਦੇ ਹੋ, ਅੰਗੂਰੀ ਫੁੱਟਦੀ ਹੈ ਫਸਲ ਦਾਨ ਪੁੰਨ ਦੀ, ਪਰ ਹੋਮੇ ਦਾ ਗਧਾ ਨਾਲ ਦੀ ਨਾਲ ਖਾਈ ਜਾਂਦਾ। ਹਰੀ ਅੰਗੂਰੀ ਗਧਾ ਚਰੇ ਨਿਤ ਉਠਾਸੇ ਹਿੰਗੇ ਮਰੇ ਮਾਤਾ ਪੈਸਾ, ਇੱਥੇ ਮਾਤਾ ਪਾਠ ਲਿਖਿਆ ਭਾਈ, ਪਰ ਅਧਕ ਲਾਉਣੀ ਹੈ ਕੋਲੋਂ, ਮਾਤਾ ਪਾਠ ਨੀ ਮਾਤਾ, ਮਾਤਾ ਕਹੀਏ ਮੱਤਿਆ ਹੋਇਆ ਮਸਤ ਹੰਕਾਰੀ, ਪੈਸਾ ਕਹੀਏ ਝੋਟਾ, ਯਾਦ ਹੋਣਾ ਪੰਜਾਬ ਦੀ ਗੱਲ ਤੁਹਾਨੂੰ, ਕਈ ਝੋਟੇ ਮਾਰ ਖੁੰਡ ਹੋ ਜਾਂਦੇ ਸੀ, ਹੰਕਾਰੀ ਮਸਤ ਜਾਂਦੇ ਸੀ ਪੰਜਾਬ ਵਿੱਚ, ਤੇ ਜਿਹੜੀ ਖੇਤ ਵਿੱਚ ਕਣਕ ਖਾਂਦਾ ਨਾ ਉਹ ਜ਼ਿਮੀਦਾਰ ਲਿਆ ਕੇ ਗੰਡਾਸੀ ਵਰਛੇ ਉਹਨੂੰ ਕੱਢਦੇ ਆ ਕੁੱਟਦੇ ਆ ਉੱਥੋਂ, ਪਰ ਜਿਹੜਾ ਮੱਤਿਆ ਝੋਟਾ ਹੁੰਦਾ ਸੀ ਨਾ, ਜਿਸ ਖੇਤ ਵਿੱਚੋਂ ਕੁੱਟ ਕੇ ਕੱਢਿਆ ਸੂਰਜ ਚੜ੍ਹਨ ਤੋਂ ਪਹਿਲਾਂ ਦੂਏ ਦੇ ਉੱਥੇ ਹੀ ਫੇਰ ਖੜਾ ਹੋਊ, ਸਤਨਾਮ, ਉਹ ਗੁਆਂਢੀ ਦੇ ਨੀ ਜਾਊ, ਜਿਸ ਖੇਤ ਵਿੱਚੋਂ ਡਾਂਗਾਂ ਪਈਆਂ ਨਾ ਉੱਥੇ ਹੀ ਖੜਾ ਹੋ, ਸਗੋਂ ਜੱਟ ਨੂੰ ਕਹੂਗਾ ਤੂੰ ਤਾਂ ਲੇਟ ਹੋ ਗਿਆ, ਮੈਂ ਤਾਂ ਕਦਾ ਠੀਕ, ਮੈਂ ਤਾਂ ਪਹਿਲਾਂ ਹੀ ਆਇਆ, ਮੈਂ ਤਾਂ ਇੱਥੋਂ, ਇਹ ਹੈ ਸਾਡਾ ਹਉਮੈ ਮੱਤਿਆ ਹੋਇਆ ਝੋਟਾ ਮਸਤ, ਸਾਡੇ ਤਨ ਰੂਪੀ ਖੇਤ ਵਿੱਚੋਂ ਗੁਰਬਾਣੀ ਨੇ ਬੜੀਆਂ ਡਾਂਗਾਂ ਮਾਰ ਮਾਰ ਕੇ ਕੱਢਿਆ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, जैसे तरबर पंख बसेरा राखो कंध पसारो नीवा साढ़े तीन हथ तेरी सीमा बांके बाल पाग सिर डेरी ए तन होए गो भस्म की उचे मंदर सुंदर नारी राम नाम बिन बाजी हारिये डांगा ही मार रहे ने साढ़े होवे दे छोटे नो एक लख पूत सवा लख नाती तै रावण कर दिया न बाती लंका गढ़ से उन्हें का भया मूर्ख रावण क्या दिया ए सड़े होमे दे गधे नु डांगा मार रही है बाणी पर किथे ए मतिया होए मुड़ मुड़ के उसे खेत विच जांदा है सो पहला सतगुर कृपा करन साडे हिरदे विच चंगा संकल्प पैदा होवे फिर गुरु कृपा करन ओ काम असी कर सकीए महाराज बल बख्शन ओ कईयां दा थोड़ा जी करदा रजाई च पियां दा कंबल विच पियां दा पी उठ के जब जी पढ़ा उठना तुसी फेर नहीं जी करदा उन्हां नाल मां गुरुद्वारे जावां अमृत वेले जांदे फेर नहीं क्योंकि उत्थे थोड़ी की शक्ति है गुरुद्वारे आ जाओ साडी की शक्ति है जब जी साहब पढ़ लवे ओ तो गुण निदान गुण तिन ही गाए जा को कृपा धारी अज दा हुक्म नावा ए वाहिगुरु दा जस वाहिगुरु दे गुण गुण निदान जो गुणा दा खजाना मुकणे ही नहीं कोदे गुण गाई जाओ ओ कौन गाउंदे जिदे उत्ते सतगुर कृपा करदे हन
सो सुखिया तन उस जन्म नानक तिस बलहारे
दोहा तुकां नूं मिला लो भाई पहली तुक ते आखरी तुक पहली तुक कह रही है हर बिसरत सदा खुआरी जेड़े रब नूं भुलणगे ओ सदा ही खुआर खसम बसार किए रस भोग ता तन उठ खलोए रोग जै तन बाणी विसर जाए जो पक्का रोगी बिन लाए नानक कोड़ी नक बराबर है उजड़ सोई था जेड़े भुल गए वो तो सदा खुआर ते जेड़े जुड़ जाणगे उन्हां नूं हुण देखो की पदवी दे रहे ने जेड़े सेवा सिमन करन वाले गुरु दे प्यारे हैं तन उस जन्म ये गुरु अर्जन कह रहे ने आपा नहीं कह रहे कोई दुनिया का बंदा नहीं कह रहा ओदा जन्म तन है जेड़ा जुड़ गया गुरु दे चरण पढ़े उसी तुक
सो सुखिया तन उस जन्म
पहली तुक कह रही है हर बिसर सदा खुआरी खुआर होएगा दुखी होएगा पर जे जुड़ गया सो सुखिया देखो किथे खुआर ते किथे खुशी जेड़े जुड़ गए वो सो सुखी है दोहां लोकां विच सुखी इत्थे भी अगे ते उन्हों की कहता धन उस जन्म तन गुरु अर्जन कहंदे धन है ओगा दुनिया विच आउणा धन 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 जन आया जिस प्रसाद सब जगत तराय जन आवन का एसो आओ जन कै संगत ते आवे ना आप मुक्त मुक्त करे संसार नानक किस जन को सदा नमस्कार सतगुर गुरु अर्जन देव कहने ओदा जग विच आउणा धन है जेड़े जुड़ गए जिनी गुरमुख नाम ते आया आए ते प्रमाण नानक कुल उधार है अपना दरगह पावे मान सो सुखिया धन उस जन्म सतगुर कहंदे ओदा जन्म धन है जेड़ा वाहिगुरु दे गुण गाउंदे वाहिगुरु दे जस विच लीन है मांजदे संगत दे भांडे दंदा झाड़ू आके कीती किरत कमाई विचों करदा गुरु घर दी सेवा संगत दी सेवा को धन उस जन्म ते धने नहीं कहा धन गुरु अर्जन कहंदे हे गुरु नानक देव नानक सद बलिहारी मैं तिन्ने काल पिछे भी हुण भी आउण वाले सद कहिए मैं तन करके मन करके धन करके सद कहिए मान वाच कर्म करके मैं तिन्ने कालां विच तिन्ने रूपां विच तिन्ने गुणा करके रजो तमो सतो तिन्ने गुण मैं उस तो बलिहार जाने कुर्बान जाने श्री गुरु नानक देव जो वाहिगुरु दे गुण गाउंदे ने जो जुड़ गए ने जिन्हां ने तेरे चरणा दी ओट लई है धन है उन्हां दा जन्म धन उन्हां दा संसार विच आउणा जेड़े सतगुर नाल जुड़ गए ते गुरु अर्जन कहने मैं तिन्ने काल उन्हां तो बलिहार जाने मैं तिन्ने काल उन्हां तो कुर्बान जाने जो तेरे चरणा नाल जुड़े हुए ने जो तेरे उपदेश नाल जुड़े हुए ने जिन्हां ने कमाली है कमाई कादी गुर सेवा ते भगत कमाई तब ए मानस देही पाई इस देही को सिमरै देव सो देही भज हर की सेव। अज दोवें निर्णय सानू बाणी विच हुकम विच आए ने वाहिगुरु नू भुल के सदा दुख सदा ही धोखा ते वाहिगुरु नाल जुड़ के सदा